तेरा हर नाम पदारत नानक मांगे हर नाम पदारत नानक मांगे तेरा हर का नाम हृदय नित ध्याई संगी साथी सकल तराई हर का नाम हृदय हर नाम नानक मांगे हर नाम पदारत नानक मांगे तेरा मेरे संग सदा है नाले सिमर सिमर दिस सदा समाले गुरु मेरे संग सदा है सिमर सिमर तिस सदा समाले तेरा किया मीठा लागे तेरा किया मीठा लागे हर नाम पदारत नानक मांगे हर नाम पदारत नानक मांगे तेरा किया मीठा लागे
ਵਾਹਿਗੁਰੂ ਵਾਹਿਗੁਰੂ ਟੈਡੀ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਭਾਣਾ ਕੋਲ ਘੁਮਾਈ ਤਿਸ ਮਿੱਤਰ ਵਿਚੋਲੇ जह मिल कंत पछाणा। जैसा सतगुरु सुनींदा तैसो ही मैं डीठ, विछुड़िया मेले प्रभु हर दरगाह का बैसी। आओ जी बड़े प्यार नाल सारे रल मिल के थोड़े समय वास्ते जो गुरुद्वारा परमेश्वर द्वार तो साहबजादियां दी याद विच जो ये प्रोग्राम उलीकिया गया उन्हां समागमां दी लड़ी विचों अज आपां पहले दिन दे प्रोग्राम विच इंटरनेट दे माध्यम राही आपो अपने घर च बैठ के बड़े प्यार नाल रबी बाणी का कीर्तन सरवण कर रहे सी। आओ थोड़ा समा रल मिल के सारे आपां हाजरी भरीए। उलाहनो मैं काहूं ना दियो, मैं काहूं ना दियो। पंचम पातशाह जी का शब्द है। दुनिया लामे दिंदी है, गिले करती है, शिकवे करती है, पर मेरे मालिक जी मैं तेनों कोई उलामे नहीं, कोई शिकवा नहीं, कोई गिला नहीं। जेड़े आ दिन चलते हैं ये इतिहास विचों भी आप यही सीखते हैं भी किवें हर मुसीबत नूं खिड़े मत्थे प्रवान कीता, उदा डट के टकरा कीता, मुकाबला कीता। कोई उलामा नहीं दिता रब परमात्मा नूं, कोई उलामा शिकवा नहीं। सो आओ ये शब्द पढ़ने हैं पंचम पातशाह जी का। उलाहनो मैं काहूं ना दियो, मैं काहूं ना दियो। उलाहनो मैं काहूं ना दियो, मैं काहूं ना दियो। मन मीठ तुम्हारो कियो, मन मीठ तुम्हारो कियो, मन मीठ तुम्हारो
I'm gonna be
उलाहनो
सब थियो संग नानक परगासियो साध संग नानक परगासियो आन नाही रे पियो आन नाही रे पियो
मन मीठ तुम्हारो तेरे कवन कवन गुण कह कह गावा कवन कवन गुण कह कह गावा
कवन कवन गुण कह कह गावा कवन कवन
गुण कह कह गावा कवन कवन गुण
कह कह गावा कवन गुण कह कह गावा
साहिब गुणीन दाना तू साहिब गुणीन दाना साहिब गुणीन दाना साहिब गुणीन दाना
साहिब गुणीन दाना साहिब गुणीन दाना साहिब गुणीन दाना साहिब गुणीन दाता
साहिब गुणीन दाता
साहिब गुणीन दाता साहिब गुणीन दाना साहिब गुणीन दाना
तुमरी मेहमान तुमरी मेहमान बरन ना सको
तुमरी मेहमान बरन ना सको तुमरी मेहमान बरन ना सको
तुमरी मेहमान कारण ना साथो तुमरी महिमा कारण ना साथो
आपरे उज भगवाना तुम ठाकुर उज भगवाना आपरे उज भगवाना तुम ठाकुर उज भगवाना
ठाकुर भगवाना
कवन कवन गुण कह कह गावा कवन कवन गुण कह कह
कवन कवन गुण कह कह कवन कवन गुण कह कह
कवन कवन गुण कह कह
कवन कवन गुण कह कह
तेरे कवन कवन गुण कह कह गावा तू साहिब गुणी निदाना तुमरी महिमा वर्णन साखो तू ठाकुर ऊच भगवाना सवाओ अज जो परमेश्वर द्वार विखे चार पांच दिन का प्रोग्राम उलीकिया गया 23, 24, 25, 26 और 27 चार दिन रात का प्रोग्राम रखिया सी एक दिन दिन का प्रोग्राम है सवाओ अगली विचार की आरंभता करन तो पहला मैं अपनी विचारधारक स्टेटमेंट जो हर बार दवान तो पहला पढ़ी दी है भावे वह जथा हाजरी भरे भावे भाई साहब पढ़न वह हाजरी भरन हर बार आप जिहड़ी है अपनी स्टेटमेंट पढ़ते हैं लो दो मिनट वास्ते सारे ध्यान नाल सुनन की कोशिश करियो साडी सोच स्पष्ट है जो भी आना चाहता है आवे जिसने नहीं आना वह ना आवे असी समर्पित हाँ उन्हां 35 इनकलाबी विचारधारा वाले महापुरखां भगतां अते गुरु साहिबानां नूं जिन्हां ने अपने समय विच समाजिक कुरीतियां विरुद्ध खुल के आवाज बुलंद कीती समाज नूं विकासशील बनाउण वास्ते हर संभव यतन कीता उस समय दे पुजारी ने समय दीआं सरकारां नाल रल के इस लहर नूं खत्म करन वास्ते अपनी पूरी वाह लाई पर इन्हां योधिआं ने पुजारी नाल समझौता करन दी थां चाई चाई हर सजा चाहे वह मौत ही क्यों ना हो उस नूं खिड़े मत्थे प्रवान कीता असी समर्पित हाँ उन्हां 35 महापुरखां दी बाणी दे संग्रह केवल ते केवल धन श्री गुरु ग्रंथ साहिब जी नूं जिन्हां ने सानूं ज्ञान दे राहे तोर के सतगुर मेरा सदा सदा ना आवै ना जाए वह अविनाशी पुरख है सब में रहिया समाए कह के सर्वव्यापी हर थां हर समय मौजूद रहण वाले सतगुरु भाव सच्चे ज्ञान वल स्पष्ट इशारा कीता समुचे पसारे नूं एक ही परमात्मा एक रस व्यापक सब गोबिंद है दा नारा ला के सानूं साडे पैरां ते खड़ा कीता उसे एक दा रूप कह के अपने आप नूं लभना ही रब नूं लभना दस्सिया साडे नजरिए मुताबक गुरबाणी कर्म नूं ही धर्म मनदी है अपनियां जिम्मेवारियां अपने फर्जां नूं पहचाने बिना मन दी शांति नहीं मिल सकती सो जिहड़े वी वीर भैणां साडे नजरिए नूं समझ के नाल तुरना चाहुंदे हन उन्हां नूं सदा जीआं कहांगे जिहड़ा वी कोई किसे वक्खरी शक्ति नूं मन के जिंदगी जीउणी चाहुंदा है उस नूं वी पूरी आजादी है असीं मन्नदे हां दसां पातशाहियां दे त्याग नाल भरे समाज लई कुछ कर गुजरन वाले इतिहास नूं जिथे वड्डे वड्डे महलां नूं ठोकरां मार पातशाहां ने अपने टीचे नूं समर्पित हो अगे जाण नूं तरजीह दित्ती असीं नास्तक हां पुजारी वाले रब तों जो समाज विच धर्म दे नां ते जातां दे नां ते हो रही गुंडागर्दी अते कतलो कारत ते वड्डे वड्डे बलात्कार वेख के भी चुप रहिंदा है अते अगे कर्मां दी सजा देण दा हक भी रखदा है असीं नहीं मन्नदे लीडरां दे गुलाम पक्षपाती जथेदारां नूं आपू बने साध बाबे ब्रह्म ज्ञानियां नूं साडा मनना है कि रब नूं समझणा ही रब नूं पूजणा है पुजारी दा रब मेरा सिर चुकाउण ते रहिंदा है गुरबाणी दा रब ज्ञानवान हो के सिर उठाउण नूं कहिंदा है सवाओ सारे वीर भैणा आत्म विश्वास भरन वाली इस विचारधारा नूं समर्पित हुंदिआं एक टीम रूप दे विच अगे चलीए ते गज के फतेह बुलाइए आखो जी वाहिगुरु जी का खालसा वाहिगुरु जी की फतेह अज ਆਪਾਂ ਥੋੜਾ ਸਮਾਂ ਟਿਕਾ ਬਣਾ ਕੇ ਹਾਜ਼ਰੀ ਭਰਨੀ ਹੈ, ਕਿਉਂਕਿ ਅੱਜ ਹਾਜ਼ਰੀ ਤੇ ਚਲੋ ਭਾਈ ਸਾਹਿਬ ਨੇ ਭਰਨੀ ਸੀ ਪਰ ਕਿਸੇ ਜ਼ਰੂਰੀ ਰਜ਼ੇਵੇਂ ਦੇ ਕਾਰਨ ਉਹਨਾਂ ਨੂੰ ਜਾਣਾ ਪੈ ਗਿਆ ਕਿਤੇ, ਇਸ ਕਰਕੇ ਉਹ ਅੱਜ ਨਹੀਂ ਹਾਜ਼ਰੀ ਭਰ ਸਕਦੇ। ਫਿਰ ਕੱਲ ਤੋਂ ਫਿਰ ਉਹ ਜਿਹੜਾ ਹੈ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪ੍ਰੋਗਰਾਮ ਸਮਾਗਮ ਰੱਖਿਆ ਗਿਆ, ਉਹਦੇ ਵਿੱਚ ਫਿਰ ਉਹ ਜਿਹੜੇ ਆਉਣ ਵਾਲੇ ਚਾਰ ਦਿਨ ਨੇ ਉਹਨਾਂ ਵਿੱਚ ਇਸੇ ਤਰ੍ਹਾਂ ਹਾਜ਼ਰੀ ਭਰਨਗੇ। ਆਓ ਥੋੜਾ ਜਿਹਾ ਸਮਾਂ ਆਪਾਂ ਨਾਲ ਮਿਲ ਕੇ ਹਾਜ਼ਰੀ ਭਰੀਏ। ਆਪਾਂ ਜਿਵੇਂ ਸ਼ਬਦ ਪੜ੍ਹਦੇ ਸੀ, ਉਲਾਹ ਨੂੰ ਮੈਂ ਕਾਹੂ ਨਾ ਦਿਓ, ਮੈਂ ਉਲਾਮੇ ਨਹੀਂ ਦਿੰਦਾ ਕਹਿੰਦੇ ਪੰਚਮ ਪਾਤਸ਼ਾਹ ਜੀ ਕਹਿੰਦੇ ਆ, ਮੈਂ ਗਿਲੇ ਨਹੀਂ ਕਰਦਾ, ਮੈਂ ਸ਼ਿਕਵੇ ਨਹੀਂ ਕਰਦਾ। ਆਪਾਂ ਪਿਛਲੇ ਦਿਨੀ ਵੀ ਜਦੋਂ ਬੁੱਧਵਾਰ ਤੇ ਵੀਰਵਾਰ ਹਾਜ਼ਰੀ ਭਰੀ ਸੀ ਉਦੋਂ ਵੀ ਬੇਨਤੀ ਕੀਤੀ ਸੀ, ਇਹ ਗੁਰਬਾਣੀ ਹੈ, ਉਧਰ ਸ਼ਬਦ ਪੜਿਆ ਸੀ ਚੌਥੇ ਪਾਤਸ਼ਾਹ ਜੀ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦਾ। ਅੱਜ ਵਾਲਾ ਜਿਹੜਾ ਸ਼ਬਦ ਹੈ ਉਹ ਪੰਜਵੇਂ ਪਾਤਸ਼ਾਹ ਦਾ ਰਾਗ ਨੱਟ ਨਾਰਾਇਣ ਦੇ ਵਿੱਚ ਉਹ ਦਰਜ ਹੈ। ਉਦਣ ਆਪਾਂ ਉਹ ਪੜ੍ਹਦੇ ਸੀ, ਅੱਜ ਇਹ ਪੜ੍ਹਦੇ ਹਾਂ। ਉਦਣ ਵੀ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਵੀ ਇਹ ਜਿਹੜੀ ਬਾਣੀ ਹੈ ਇਹ ਉਹਨਾਂ ਪਾਤਸ਼ਾਹਾਂ ਦੀ ਹੈ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਚ ਕਮਾਇਆ, ਜੋ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕੀਤਾ, ਉਹ ਕਮਾਏ ਹੋਏ ਬੋਲ, ਉਹ ਜੋ ਹਾਲਾਤ ਸਮਾਜ ਦੇ ਦੇਖੇ, ਉਹ ਬਿਆਨ ਉਹਨਾਂ ਨੇ ਆਪਣੇ ਸ਼ਬਦਾਂ ਰਾਹੀਂ, ਆਪਣੀ ਸ਼ਬਦਾਵਲੀ ਦੇ ਰਾਹੀਂ, ਉਹਦੇ ਰਾਹੀਂ ਇਹ ਜਿਹੜੀ ਬਾਣੀ ਹੈ ਉਹ ਸਾਡੇ ਤੱਕ ਪਹੁੰਚੀ ਹੈ। ਉਹਨਾਂ ਦੇ ਬੋਲ ਜੋ ਸਾਡੇ ਤੱਕ ਆਏ ਹੈ, ਇਹ ਬਾਣੀ ਤੇ ਗੁਰੂ ਰਾਮਦਾਸ ਜੀ ਦੀ, ਗੁਰੂ ਅਰਜਨ ਦੇਵ ਮਹਾਰਾਜ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ, ਪਹਿਲੇ ਪਾਤਸ਼ਾਹ ਦੀ, ਗੁਰੂ ਅੰਗਦ ਸਾਹਿਬ ਜੀ ਦੀ, ਇਹ ਤੇ ਬਾਣੀ ਉਹਨਾਂ ਦੀ ਹੈ। ਪਰ ਸਾਡੀ ਬਾਣੀ ਉਸ ਦਿਨ ਬਣੇਗੀ, ਜਿਵੇਂ ਆਪਾਂ ਕਿੰਨੇ ਵਾਰੀ ਇਹ ਗੱਲ ਸੁਣਦੇ ਰਹੀਦਾ ਹੈ ਵੀ ਸਾਡੀ ਤੇ ਚੀਜ਼ ਉਨੀ ਕੁ ਹੁੰਦੀ ਹੈ ਜਿੰਨੀ ਕੁ ਅਸੀਂ ਆਪਣੇ ਨਾਲ ਪੱਲੇ ਬੰਨ ਕੇ ਲੈ ਆਈਦੀ ਆ। ਬਾਕੀ ਤੇ ਦੁਕਾਨਾਂ ਤੇ ਬਥੇਰੇ ਐ ਭੰਡਾਰੇ ਭਰੇ ਪਏ ਆ, ਕੋਈ ਅੰਤ ਹੈ ਕਿਤੇ? ਬਥੇਰੀ ਖੰਡ ਪਈ ਹੈ, ਬਥੇਰੀ ਪੱਤੀ ਪਈ ਹੈ, ਬਥੇਰਾ ਗੁੜ ਪਿਆ, ਪਰ ਜਿਹੜੀ ਅਸੀਂ ਵਰਤ ਲਈ ਸਾਡੀ ਤੇ ਭਾਈ ਉਨੀ ਕੀ ਹੁੰਦੀ ਹੈ, ਬਾਕੀ ਤੇ ਉਹਨਾਂ ਦਾ ਹੀ ਹੈ। ਇਵੇਂ ਜਿਹੜਾ ਇਹ ਗੁਰਬਾਣੀ ਦਾ ਗਿਆਨ ਹੈ ਸਾਡਾ ਉਸ ਦਿਨ ਬਣਦਾ ਹੈ ਜਿਸ ਦਿਨ ਇਹਨੂੰ ਅਸੀਂ ਆਪਣੀ ਜ਼ਿੰਦਗੀ ਚ ਵਰਤੋਂ ਚ ਵਿਹਾਰ ਦੇ ਵਿੱਚ ਲੈ ਕੇ ਆਉਂਦੇ ਹਾਂ। ਜਿੱਦਣ ਇਹ ਗੱਲ ਸੱਚੀ ਆਪਣੇ ਦਿਲੋਂ ਕਹਿਣ ਲੱਗ ਪਈ ਵੀ ਮੈਂ ਉਲਾਮੇ ਦੇਣੇ ਛੱਡੇ, ਮੈਂ ਗਿਲੇ ਕਰਨੇ ਛੱਡੇ, ਮੈਂ ਸ਼ਿਕਵੇ ਕਰਨੇ ਛੱਡੇ, ਅੱਜ ਤੋਂ ਬਾਅਦ ਮੈਂ ਰੱਬ ਨੂੰ ਕੋਈ ਉਲਾਮਾ ਨਹੀਂ ਦੇਣਾ। ਇਹ ਗੱਲ ਹੋਰ ਸਮਝਿਓ, ਉਲਾਮੇ ਗਿਲੇ ਸ਼ਿਕਵੇ ਹਮੇਸ਼ਾ ਉਹ ਇਨਸਾਨ ਕਰਦੇ ਜਿਹੜੇ ਬਹੁਤ ਨਿਕੰਮੇ ਹੁੰਦੇ ਹੈ, ਜਿਹੜੇ ਕੁਝ ਨਹੀਂ ਕਰ ਸਕਦੇ, ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਐ ਹਮੇਸ਼ਾ ਢੇਰੀ ਢਾਕ ਕੇ ਬੈਠੇ ਹੁੰਦੇ, ਇੱਕੋ ਹੀ ਗੱਲ ਕਹਿੰਦੇ ਹੈ ਵੀ ਭਾਈ ਸਾਨੂੰ ਤੇ ਰੱਬ ਨੇ ਬਣਾਏ ਹੀ ਇੱਦਾਂ ਆ, ਸਾਡੇ ਨਾਲ ਤੇ ਵੈਰੀ ਰੱਬ ਦਾ ਪਰਮਾਤਮਾ ਦਾ ਹੈ, ਸਾਡੀ ਤੇ ਕਿਸਮਤ 'ਚ ਹੀ ਇਹ ਕੁਛ ਲਿਖਿਆ। ਉਹਨਾਂ ਕੋਲ ਹਮੇਸ਼ਾ ਇਹ ਸ਼ਬਦਾਵਲੀ, ਇਹ ਸ਼ਬਦ ਹੁੰਦੇ ਨੇ ਉਹਨਾਂ ਕੋਲ, ਤੇ ਇਹੀ ਸ਼ਬਦ ਗਿਲੇ ਸ਼ਿਕਵੇ ਕਿਸਮਤ 'ਚ, ਕਰਮਾਂ 'ਚ, ਭਾਗਾਂ 'ਚ ਸਾਡੇ ਹੈ ਹੀ ਇਹ ਕੁਛ ਹੈ ਜੀ। ਦੁੱਖ ਹੀ ਲਿਖੇ ਨੇ ਜੀ, ਮੁਸੀਬਤਾਂ ਹੀ ਲਿਖੀਆਂ ਨੇ ਸਾਡੀ ਜ਼ਿੰਦਗੀ 'ਚ, ਰੱਬ ਨੇ ਬਸ ਗੁਲਾਮੀਓ ਲਿਖੀ ਹੈ ਸਾਡੀ ਜ਼ਿੰਦਗੀ ਦੇ ਵਿੱਚ, ਬਸ ਔਕੜਾਂ ਹੀ ਲਿਖੀਆਂ ਨੇ, ਹੋਰ ਤੇ ਕੁਛ। ਇਹ ਰੱਬ, ਅਸੀਂ ਸਾਰੇ ਦਾ ਸਾਰਾ ਜਿਹੜਾ ਹੈ ਉਹ ਰੱਬ ਤੇ ਮੜਦੇ ਹਾਂ। ਇਹ ਸਾਨੂੰ ਸਿਖਾਇਆ ਕਿੰਨੇ ਆ, ਯਾਦ ਰੱਖਿਓ, ਇਹ ਸਾਨੂੰ ਸਿਖਾਇਆ ਸਾਡੇ ਧਾਰਮਿਕ ਬੰਦਿਆਂ ਨੇ। ਇਹ ਨਹੀਂ ਦੱਸਿਆ ਜਿਵੇਂ ਹੁਣ ਪਾਤਸ਼ਾਹ ਤੇ ਕਿੰਨਾ ਕਲੀਅਰ ਕੱਟ ਲਿਖਦੇ ਹੈ, ਦੱਦਾ ਦੋਸ਼ ਨਾ ਦਿਓ ਕਿਸੇ, ਉਹ ਤੇ ਰੋਜ਼ ਜਪਜੀ ਸਾਹਿਬ ਪੜ੍ਹਨ ਵਾਲੇ ਹੋ, ਉਹ ਤੇ ਪਾਤਸ਼ਾਹ ਸ਼ੁਰੂ ਚ ਹੀ ਕਹਿ ਦਿੰਦੇ ਆ ਜਿਹਾ ਬੀਜੈ ਆਪੇ ਬੀਜ ਆਪੇ ਹੀ ਖਾਓ, ਉਹ ਤੇ ਇੱਥੋਂ ਤੱਕ ਵਚਨ ਕਰਦੇ ਆ ਜਿਹਾ ਬੀਜੈ ਸੋ ਲੁਣੈ, ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਉਹ ਤੇ ਕਿੰਨਾ ਕਲੀਅਰ ਕਰਕੇ ਲਿਖਦੇ ਆ। ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਆਪਣਾ ਖਹਿੜਾ ਛਡਾਉਣ ਲਈ ਅਸੀਂ ਵੀ ਇੱਕ ਰੱਬ ਦੀ ਘਾੜਤ ਘੜ ਲਈ ਵੀ ਜਿੰਨੀਆਂ ਆਪਣੀਆਂ ਗਲਤੀਆਂ ਨੇ, ਜਿੰਨੀਆਂ ਆਪਣੀਆਂ ਨਲਾਇਕੀਆਂ ਨੇ, ਜਿੰਨੀਆਂ ਆਪਣੀਆਂ ਘਾਟਾਂ ਕਮੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਉਸ ਰੱਬ ਤੇ ਮੜੀ ਜਾਈਏ, ਉਸ ਰੱਬ ਦੇ ਉੱਤੇ ਦੋਸ਼ ਦੇਈ ਜਾਈਏ। ਪਰ ਗੁਰੂ ਸਾਹਿਬ ਜੀ ਕਹਿੰਦੇ ਸੀ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਹੁਣ ਜਿਹੜੇ ਹਾਲਾਤ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦੇ ਬਣਦੇ, ਉਹ ਰੱਬ ਨੂੰ ਥੋੜ੍ਹਾ ਲਾਮੇ ਦਿੰਦੇ ਹੈ, ਪਾਤਸ਼ਾਹ ਨੂੰ ਪਤਾ ਮੈਂ ਰਾਹ ਆ ਚੁਣਿਆ ਇਸ ਰਾਹ ਦੇ ਵਿੱਚ ਬੜਾ ਕੁਝ ਵਾਪਰ ਸਕਦਾ ਉਹ ਰੱਬ ਨੂੰ ਲੰਮੇ ਨਹੀਂ ਕਿਤੇ ਵੀ ਦੇ ਰਹੇ ਉਹਦੇ ਉੱਤੇ ਕਿਤੇ ਗਿਲਾ ਸ਼ਿਕਵਾ ਨਹੀਂ ਕਰ ਰਹੇ ਕਿੱਡੀਆਂ ਕਿੱਡੀਆਂ ਸ਼ਹਾਦਤਾਂ ਹੋ ਜਾਂਦੀਆਂ ਆਨੰਦਪੁਰ ਨੂੰ ਘੇਰੇ ਪੈ ਜਾਂਦੇ ਕਿੰਨਾ ਕੁਝ ਵਾਪਰ ਜਾਂਦਾ ਜ਼ਿੰਦਗੀ ਦੇ ਵਿੱਚ ਆਪਾਂ ਕਿੰਨੇ ਵਾਰੀ ਇਤਿਹਾਸ ਸੁਣਦੇ ਰਹੀਦਾ ਸੋ ਇਸ ਕਰਕੇ ਜਿਹੜੀ ਮੈਂ ਅਰਜ ਕਰਦਾ ਸੀ ਨਿਕੰਮੇ ਬੰਦੇ ਹਮੇਸ਼ਾ ਰੱਬ ਤੇ ਮੜਦੇ ਆ ਹਮੇਸ਼ਾ ਉਹਨੂੰ ਗਿਲੇ ਸ਼ਿਕਵੇ ਦਿੰਦੇ ਆ ਪਰ ਅਸੀਂ ਆਪਣੇ ਪਾਤਸ਼ਾਹਾਂ ਤੋਂ ਠੀਕ ਹੈ ਉਹਨਾਂ ਨੇ ਜਿਹੜਾ ਰਾਹ ਚੁਣਿਆ ਉਹਨਾਂ ਨੂੰ ਪਤਾ ਸੀ ਇਹ ਔਕੜਾਂ ਆਉਣੀਆਂ ਇਸ ਕਰਕੇ ਜਿਹੜਾ ਵੀਰੋ ਭਰਾਵੋ ਤੁਸੀਂ ਰਾਹ ਚੁਣਦੇ ਆ ਜਾਂ ਆਪਾਂ ਪਰਮੇਸ਼ਰ ਦੁਆਰ ਤੋਂ ਪ੍ਰਚਾਰ ਕਰਨ ਜਾਈਦਾ ਥਾਵਾਂ ਤੇ ਜਾਈਦਾ ਹੋ ਸਕਦਾ ਅਗਲਾ ਵਿਰੋਧ ਕਰਨ ਲੱਗ ਜੇ ਹੋ ਸਕਦਾ ਅਗਲਾ ਖੜਾ ਹੋ ਜਾਏ ਆਪਾਂ ਨੂੰ ਪਤਾ ਹੁੰਦਾ ਆਪਣੇ ਮਾਇੰਡ ਦੀ ਉਨੀ ਤਿਆਰੀ ਕਰਕੇ ਰੱਖੀ ਹੁੰਦੀ ਹੈ ਵੀ ਇਹ ਕੁਝ ਵਾਪਰ ਸਕਦਾ ਇਹ ਕੁਝ ਹੋ ਸਕਦਾ ਕਿਉਂਕਿ ਜਿਹੋ ਜਿਹਾ ਅਸੀਂ ਕੰਮ ਕਰਦੇ ਹਾਂ ਉਸ ਹਿਸਾਬ ਨਾਲ ਹੀ ਉਹਦੇ ਵਿੱਚ ਔਕੜਾਂ ਆਉਂਦੀਆਂ ਤੁਸੀਂ ਖੇਤ ਪਾਣੀ ਲਾਉਣ ਜਾਂਦੇ ਹੋ ਤੁਹਾਡਾ ਕੰਮ ਖੇਤਾਂ 'ਚ ਪਾਣੀ ਲਾਉਣਾ ਹੈ ਉੱਥੇ ਪਤਾ ਹੈ ਵੀ ਸੱਪ ਵੀ ਆ ਸਕਦਾ ਹੈ ਕੋਈ ਜਾਨਵਰ ਆ ਸਕਦਾ ਹੈ ਪਾਣੀ ਲਾਉਂਦਿਆਂ ਪਾਣੀ ਬੰਦ ਵੀ ਹੋ ਸਕਦਾ ਹੈ ਜਿਹੜਾ ਟਰੈਕਟਰ ਲੱਗਿਆ ਹੋਇਆ ਨਹਿਰ ਉੱਤੇ ਉਹਦਾ ਤੇਲ ਵੀ ਖਤਮ ਹੋ ਸਕਦਾ ਆਪਾਂ ਫਿਰ ਉਸ ਦੀ ਉਸ ਹਿਸਾਬ ਨਾਲ ਤਿਆਰੀ ਰੱਖਦੇ ਹਾਂ ਜਿਹੋ ਜਿਹਾ ਕੰਮ ਹੁੰਦਾ ਉਹੋ ਜਿਹੀਆਂ ਔਕੜਾਂ ਉਹਦੀਆਂ ਚੇਤਾ ਰੱਖੋ ਜਿੱਡਾ ਕੰਮ ਛੋਟਾ ਹੈ ਉਹਦੀਆਂ ਔਕੜਾਂ ਵੀ ਉਸ ਹਿਸਾਬ ਦੀਆਂ ਹੋਣਗੀਆਂ ਜਿੱਡੇ ਵੱਡੇ ਕੰਮ ਹੋਣਗੇ ਉਹਨਾਂ ਦੀਆਂ ਮੁਸੀਬਤਾਂ ਔਕੜਾਂ ਦੁੱਖ ਇਹ ਵੀ ਉਸ ਹਿਸਾਬ ਦੇ ਹੋਣਗੇ ਗੁਰੂ ਪਾਤਸ਼ਾਹ ਦੇ ਵੱਡੇ ਕੰਮ ਨੇ ਉਹਨਾਂ ਨੇ ਔਕੜਾਂ ਪਤਾ ਸੀ ਆਹ ਆਹ ਆਉਣੀਆਂ ਨੇ ਉਸ ਹਿਸਾਬ ਨਾਲ ਆਪਣੇ ਮਾਇੰਡ ਦੀ ਤਿਆਰੀ ਕੀਤੀ ਆਪਣੇ ਆਪ ਨੂੰ ਤਿਆਰ ਰੱਖਿਆ ਉਸ ਤਰੀਕੇ ਨਾਲ ਇਵੇਂ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਜਿਹੜਾ ਅਸੀਂ ਕੰਮ ਕਰਦੇ ਹਾਂ ਕੋਈ ਬੰਦਾ ਨੌਕਰੀ ਕਰਦਾ ਹੈ ਕਿਸੇ ਦੇ ਅੰਡਰ ਰਹਿ ਕੇ ਕੰਮ ਕਰਦਾ ਹੈ ਉਹਨੂੰ ਇਹ ਇਹ ਯਾਦ ਹੋਣਾ ਚਾਹੀਦਾ ਵੀ ਆਹ ਗੱਲ ਮੈਨੂੰ ਕਹੀ ਜਾ ਸਕਦੀ ਫਿਰ ਮੈਨੂੰ ਆਪਣੇ ਮਾਇੰਡ ਦੀ ਉਸ ਹਿਸਾਬ ਨਾਲ ਤਿਆਰੀ ਕਰਨੀ ਚਾਹੀਦੀ ਹੈ ਆਹ ਕੰਮ ਮੈਨੂੰ ਇਸ ਹਿਸਾਬ ਨਾਲ ਹੁਣ ਅੱਜ ਹੀ ਲਾ ਲਓ ਤੁਸੀਂ ਵੀ ਮੈਨੂੰ ਹੁਣ ਯਾਦ ਥੋੜਾ ਸੀ ਵੀ ਆਪਾਂ ਕੀਰਤਨ ਕਰਾਂਗੇ ਉੱਤੇ ਕੁਦਰਤੀ ਹੋ ਗਿਆ ਸਾਰਾ ਰੁਝੇਵਾਂ ਆ ਗਿਆ ਕੰਮ ਆ ਗਿਆ ਕਹਿੰਦੇ ਹਾਜ਼ਰੀ ਭਰਨੀ ਹੈ ਚਲੋ ਅੱਜ ਦਾ ਪ੍ਰੋਗਰਾਮ ਖਾਲੀ ਨਾ ਜਾਏ ਕਿਉਂਕਿ ਪਿਛਲੇ ਵੀ ਕਿਉਂਕਿ 22 ਤਰੀਕ ਤੋਂ ਪ੍ਰੋਗਰਾਮ ਸ਼ੁਰੂ ਹੋਣੇ ਸੀ ਸੋ ਇੱਕ ਦਿਨ ਪੈਂਡਿੰਗ ਕੀਤਾ ਗਿਆ ਅੱਗੇ ਕੀਤਾ ਗਿਆ 23 ਤਰੀਕ ਤੋਂ ਸ਼ੁਰੂ ਹੋਣੇ ਸੀ ਸੋ ਆਪਣੇ ਮਾਇੰਡ ਦੀ ਉਸ ਹਿਸਾਬ ਨਾਲ ਤਿਆਰੀ ਚਾਹੀਦੀ ਹੈ ਜਿਹੜਾ ਕੰਮ ਕਰਦੇ ਆ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਔਕੜਾਂ ਆਉਂਦੀਆਂ ਸਾਨੂੰ ਉਹਦੀ ਪਹਿਲਾਂ ਪਹਿਲਾਂ ਫੁੱਲ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਖੇਤਾਂ 'ਚ ਕੰਮ ਕਰਦੇ ਆ ਰਾਤ ਨੂੰ ਪਾਣੀ ਦੀ ਵਾਰੀ ਲਾਉਣ ਜਾਣਾ ਹੈ ਵਢਾਈ ਕਰਨੀ ਹੈ ਕਟਾਈ ਕਰਨੀ ਹੈ ਵੇਚਣੀ ਹੈ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਮੁਸੀਬਤਾਂ ਆਉਂਦੀਆਂ ਉਹਦੀ ਪਹਿਲਾਂ ਤਿਆਰੀ ਪਤਾ ਹੀ ਹੁੰਦਾ ਵੀ ਕਿਹੜੀਆਂ ਕਿਹੜੀਆਂ ਮੁਸੀਬਤਾਂ ਆ ਸਕਦੀਆਂ ਕਿੱਡੀ ਕੁ ਝੱਲਣੀ ਪੈ ਸਕਦੀ ਹੈ ਕਿੰਨੇ ਵਾਰੀ ਆਪਾਂ ਇਹ ਗੱਲ ਕਰੀ ਦੀ ਹੈ ਕਿੰਨੇ ਵਾਰੀ ਸੁਣੀ ਦੀ ਹੈ ਵੀ ਵੱਡੇ ਤੋਂ ਵੱਡਾ ਘਾਟਾ ਆਪਣੇ ਦਿਮਾਗ ਵਿੱਚ ਸੋਚ ਕੇ ਰੱਖਣਾ ਚਾਹੀਦਾ ਪਰ ਅਸੀਂ ਮਾਫ਼ ਕਰਿਓ ਢੇਰੀ ਪਤਾ ਕਿਸ ਵੇਲੇ ਸਾਡੀ ਢਹਿੰਦੀ ਹੈ ਅਸੀਂ ਹਮੇਸ਼ਾ ਗਿਲੇ ਸ਼ਿਕਵੇ ਪਤਾ ਕਦੋਂ ਕਰਨ ਲੱਗਦੇ ਹਾਂ ਜਦੋਂ ਅਸੀਂ ਸੋਚਿਆ ਬਹੁਤ ਕੁਝ ਹੁੰਦਾ ਹੈ ਅਸੀਂ ਵੱਡਾ ਸੋਚ ਲੈਂਦੇ ਹਾਂ ਅਸੀਂ ਆਪਣੇ ਆਪ ਨੂੰ ਹਮੇਸ਼ਾ ਘਾਟੇ ਵਿੱਚ ਰੱਖ ਕੇ ਸੋਚਣਾ ਹੁੰਦਾ ਹੈ ਜਦੋਂ ਅਸੀਂ ਬਹੁਤ ਵੱਡਾ ਸੋਚਦੇ ਹਾਂ ਬਹੁਤ ਜ਼ਿਆਦਾ ਬਾਹਲੀਆਂ ਹੀ ਉਮੀਦਾਂ ਲਾ ਲੈਂਦੇ ਜਿਵੇਂ ਕਹਿ ਲਓ ਬਾਹਲੀਆਂ ਹੀ ਆਸਾਂ ਲਾ ਲੈਂਦੇ ਹਾਂ ਬਹੁਤ ਜ਼ਿਆਦਾ ਆਸਾਂ ਜਿਵੇਂ ਪਾਤਸ਼ਾਹ ਜੀ ਕਹਿੰਦੇ ਆ ਨਾ ਸਤਿਗੁਰੂ ਜੀ ਕਹਿੰਦੇ ਨਿਰਦਾਵੇ ਰਹੇ ਨਸੰਗ ਕਹਿੰਦੇ ਜਿਹੜੇ ਬੰਦੇ ਨਿਰਦਾਵੇ ਦਾਵਾ ਨਹੀਂ ਨਾ ਕਰਦੇ ਕਿਸੇ ਐਵੇਂ ਫਾਲਤੂ ਦਾਵਾ ਅੱਜ ਬੱਚੇ ਨੇ ਅੱਜ ਬਹੁਤ ਵਧੀਆ ਪੜ੍ਹਦੇ ਆ ਲਿਖਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਬਾਣੀ ਵੀ ਪੜ੍ਹ ਲੈਂਦੇ ਆ ਬੰਦਾ ਜੇ ਵੱਡਾ ਸਾਰਾ ਦਾਵਾ ਕਰੇ ਵੀ ਇਹ ਅੱਗੇ ਵੀ ਇਹੀ ਜਾਣਗੇ 20-25 ਸਾਲਾਂ ਬਾਅਦ ਵੀ ਇਹੀ ਰਹਿਣਗੇ ਬੰਦਾ ਵੱਡਾ ਜਦੋਂ ਦਾਵਾ ਕਰ ਬਹਿੰਦਾ ਉਸ ਵੇਲੇ ਉਹ ਨਿਰਾਸ਼ ਹੁੰਦਾ ਹੈ ਉਸ ਵੇਲੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਲੰਮੇ ਗਿਲੇ ਸ਼ਿਕਵੇ ਉਹਨੂੰ ਕਰਨੇ ਪੈਂਦੇ ਆ ਉਹ ਕਰਨ ਲੱਗ ਜਾਂਦਾ ਆਪਣੀ ਜ਼ਿੰਦਗੀ 'ਚ ਹਮੇਸ਼ਾ ਆਪਣੇ ਆਪ ਨੂੰ ਘਟਾ ਕੇ ਥੋੜ੍ਹੇ ਤੋਂ ਥੋੜ੍ਹਾ ਆਪਣੇ ਜੇ ਅੰਦਰ ਕੋਈ ਗੁਣ ਵੀ ਹੈ ਨਾ ਚੇਤਾ ਰੱਖੋ ਅਸਲ 'ਚ ਗੁਣ ਦੱਸਣਾ ਨਹੀਂ ਪੈਂਦਾ ਗੁਣ ਤੇ ਆਪਣੇ ਆਪ ਪ੍ਰਗਟ ਹੋ ਜਾਂਦਾ ਜਿਵੇਂ ਤੇ ਸੁਗੰਧੀ ਹੁੰਦੀ ਆ ਨਾ ਫੁੱਲ ਨੂੰ ਦੱਸਣੀ ਥੋੜ੍ਹਾ ਪੈਂਦੀ ਵੀ ਮੇਰੇ ਅੰਦਰ ਆਹ ਆਹ ਗੁਣ ਹੈ ਮੇਰੇ ਅੰਦਰ ਆਹ ਖੁਸ਼ਬੂ ਹੈ ਇਸ ਕਰਕੇ ਜਿਹੜਾ ਗੁਣ ਵੀ ਹੈ ਹਮੇਸ਼ਾ ਉਹਨੂੰ ਘਟਾ ਕੇ ਐਵੇਂ ਨਹੀਂ ਫੜ ਮਾਰ ਦੀ ਮੈਂ ਤੇ ਐਂ ਕਰ ਲਾਂਗੇ ਕਿਤੇ ਆਪਾਂ ਤੇ ਪਰਵਾਹ ਹੀ ਨਹੀਂ ਕਰੀਦੀ ਬਸ ਜਿਸ ਵੇਲੇ ਵੱਡਾ ਦਾਵਾ ਹੋ ਜਾਂਦਾ ਹੈ ਉਮੀਦ ਵੱਡੀ ਲੱਗ ਜਾਂਦੀ ਹੈ ਆਸ ਵੱਡੀ ਹੋ ਜਾਂਦੀ ਹੈ ਉਸ ਵੇਲੇ ਬੰਦਾ ਨਿਰਾਸ਼ ਹੁੰਦਾ ਹੈ ਉਸ ਵੇਲੇ ਬੰਦਾ ਦੁਖੀ ਹੁੰਦਾ ਹੈ ਇਸ ਕਰਕੇ ਜਿਹੜਾ ਵੀ ਕੰਮ ਕਰਦੇ ਆ। ਗੁਰੂ ਸਾਹਿਬ ਨੇ ਵੱਡੇ ਕੰਮ ਕੀਤੇ, ਔਕੜਾਂ ਵੀ ਵੱਡੀਆਂ ਸੀ। ਜਿਹੋ ਜਿਹਾ ਅਸੀਂ ਕੰਮ ਕਰਦੇ ਹਾਂ ਉਸ ਹਿਸਾਬ ਨਾਲ ਹੀ ਔਕੜਾਂ ਆਉਂਦੀਆਂ। ਜਿਸ ਹਿਸਾਬ ਦਾ ਜ਼ਿੰਦਗੀ ਦੇ ਵਿੱਚ ਵਰਕ ਕਰਦੇ ਆ ਤੇ ਅਰਜ਼ ਕਰਦੇ ਸੀ, ਜਿਹੜੇ ਬੰਦਿਆਂ ਨੂੰ ਪਤਾ ਹੁੰਦਾ ਵੀ ਆਹ ਔਕੜਾਂ ਆ ਸਕਦੀਆਂ, ਉਹ ਫਿਰ ਨਜਿੱਠਦੇ ਆ, ਮੁਕਾਬਲਾ ਕਰਦੇ ਆ, ਆਪਣੇ ਆਪ ਨੂੰ ਤਕੜਾ ਕਰਦੇ ਆ। ਸਰੀਰ ਕਈ ਵਾਰੀ ਡਿੱਗ ਪੈਂਦੇ ਪਰ ਮਨ ਨਹੀਂ ਡਿੱਗਣ ਦਿੰਦੇ। ਉਹ ਕਬੀਰ ਜੀ ਕਹਿੰਦੇ ਆ ਨਾ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ। ਕਹਿੰਦੇ ਤਨ ਨੂੰ ਦੇਖ ਕੇ ਕੀ ਕਰੋਗੇ ਜਦੋਂ ਮਨ ਨਹੀਂ ਡਿੱਗਣਾ ਮੇਰਾ। ਮਨ ਹਮੇਸ਼ਾ ਚੜ੍ਹਦੀ ਕਲਾ ਚ, ਮਨ ਹਮੇਸ਼ਾ ਇੱਕ ਰੋ ਦੇ ਵਿੱਚ, ਹਮੇਸ਼ਾ ਇੱਕ ਇੱਕ ਐ ਆਨੰਦ ਦੇ ਵਿੱਚ ਮਨ ਰਹਿੰਦਾ। ਮਨ ਨਾ ਡਿੱਗੇ, ਉਹ ਮਨ ਨੂੰ ਡਿੱਗਣ ਹੀ ਨਹੀਂ ਦਿੰਦੇ, ਕਦੇ ਢੇਰੀਆਂ ਨਹੀਂ ਢਾ ਕੇ ਬਹਿੰਦੇ। ਨਿਕੰਮੇ ਇਨਸਾਨ ਹਮੇਸ਼ਾ ਉਲਾਮੇ ਦਿੰਦੇ ਆ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਧਾਰ ਲਿਆ ਵੀ ਔਕੜਾਂ ਆ ਸਕਦੀਆਂ, ਮੁਸੀਬਤਾਂ ਆ ਸਕਦੀਆਂ, ਵੀ ਜਿਹੜਾ ਆਹ ਕੰਮ ਕਰ ਰਹੇ ਇਹਦੇ ਚ ਵਾਪਰ ਸਕਦਾ, ਬੜਾ ਕੁਝ ਆ ਸਕਦਾ ਇਹਦੇ ਵਿੱਚ, ਫਿਰ ਆਪਣੇ ਮਨ ਦੀ ਇੱਡੀ ਤਿਆਰੀ ਕਰਕੇ ਰੱਖਦੇ ਆ, ਫਿਰ ਵੱਡੇ ਤੋਂ ਵੱਡਾ ਦੁੱਖ, ਵੱਡੇ ਤੋਂ ਵੱਡੀ ਮੁਸੀਬਤ। ਇਸ ਕਰਕੇ ਇੰਨੀ ਕੁ ਗੱਲ ਸਮਝਣ ਦੀ ਕੋਸ਼ਿਸ਼ ਕਰਿਓ, ਜਿਹੜਾ ਵੀ ਕੰਮ ਕਰਦੇ ਆ ਉਹਦੇ ਹਿਸਾਬ ਨਾਲ ਉਹਦੀਆਂ ਔਕੜਾਂ ਵੀ ਇੱਦਾਂ ਸੀ। ਨਜ਼ਰ ਅੰਦਾਜ਼ ਨਾ ਕਰੀਏ ਵੀ ਹੋਣਾ ਹੀ ਨਹੀਂ ਕਿਤੇ ਕੁਛ, ਨੌਕਰੀ ਕਰਦੇ ਬਸ ਕਿੰਨੇ ਕੁਛ ਕਹਿਣਾ, ਪਰ ਸੋਚ ਕੇ ਰੱਖਣਾ ਚਾਹੀਦਾ ਵੀ ਆਹ ਕੁਝ ਹੋ ਸਕਦਾ। ਜਿਹੜਾ ਵੀ ਕੰਮ ਕਰਦੇ ਦਿਹਾੜੀ ਲਾਉਣ ਜਾ ਰਹੇ ਹਾਂ, ਦਿਹਾੜੀਦਾਰ ਨੂੰ ਵੀ ਆਪਣੀਆਂ ਮੁਸੀਬਤਾਂ ਪਹਿਲਾਂ ਸੋਚਣੀਆਂ ਚਾਹੀਦੀਆਂ ਵੀ ਆਹ ਆ ਸਕਦੀਆਂ, ਜ਼ਿੰਦਗੀ ਚ ਹੋ ਸਕਦਾ ਆਹ ਕੁਝ। ਫਿਰ ਅਸੀਂ ਕਹਿ ਸਕਦੇ ਵੀ ਗੁਰੂ ਸਾਹਿਬ ਨੇ ਉਹਨਾਂ ਵੇਲਿਆਂ ਚ ਬਹੁਤ ਕਮਾਲ ਦਾ ਸੋਚਿਆ, ਤੇ ਕਮਾਲ ਦਾ ਸੋਚ ਕੇ ਐ ਲਾਸ਼ਾਂ ਕੋਲੋਂ ਐ ਲੱਗਦੇ ਆ, ਐ ਆਨੰਦਪੁਰ ਛੱਡ ਕੇ ਜਾਂਦੇ ਆ, ਐ ਐ ਐ ਜ਼ਿੰਦਗੀ ਦੇ ਵਿੱਚ ਆ ਆ ਕੁਝ ਵਾਪਰਦਾ ਉਹਨਾਂ ਦੇ, ਕਿਵੇਂ ਖਿੜੇ ਖਿੜੇ ਰਹੇ ਆ, ਕਿਵੇਂ ਕਿਵੇਂ ਸੁਖੀ ਸੁਖੀ ਰਹਿੰਦੇ ਆ, ਕਿਵੇਂ ਹੱਸੂ ਹੱਸੂ ਕਰਦੇ ਚਿਹਰੇ ਆ, ਕਿਵੇਂ ਇੱਕ ਆਨੰਦ ਵਿੱਚ ਤੁਰੇ ਫਿਰਦੇ ਆ। ਬਸ ਸਿਰਫ ਉਹ ਇਹ ਸੀ ਵੀ ਆਪਣੇ ਆਪ ਦੀ ਖੁਦ ਦੀ ਤਿਆਰੀ ਪਲੈਨਿੰਗ ਦੇ ਨਾਲ, ਇੱਕ ਤਰੀਕੇ ਦੇ ਨਾਲ, ਇੱਕ ਪੂਰੀ ਵਿਉਂਤ ਬਣਾ ਕੇ। ਤੇ ਐਵੇਂ ਜਿਹੜੀ ਸਾਡੀ ਜ਼ਿੰਦਗੀ ਹੈ, ਜਿੰਨਾ ਚਿਰ ਇਹ ਬੇਮਕਸਦੀ ਹੋਏਗੀ ਤੇ ਬਿਨਾਂ ਵਿਉਂਤ ਤੋਂ ਹੋਏਗੀ, ਹਮੇਸ਼ਾ ਦੁਖੀ ਦੁਖੀ ਅਸੀਂ ਸਦਾ ਰਹਾਂਗੇ। ਸਾਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਸਾਨੂੰ ਸੁਖੀ ਕਰ ਸਕੇ, ਜੇ ਬਿਨਾਂ ਵਿਉਂਤ ਤੋਂ ਹੋਏਗੀ ਤੇ ਬਿਨਾਂ ਮਕਸਦ ਤੋਂ ਹੋਏਗੀ। ਬਿਨਾਂ ਮਕਸਦ ਤੋਂ ਜ਼ਿੰਦਗੀ ਵੀ ਬਹੁਤ ਭੈੜੀ ਭੈੜੀ ਲੱਗਦੀ ਹੈ, ਬਿਨਾਂ ਮਕਸਦ ਤੋਂ ਤੇ ਬਿਨਾਂ ਵਿਉਂਤ ਤੋਂ ਜ਼ਿੰਦਗੀ ਵੀ ਜਿਹੜੀ ਹੈ ਉਹ ਵਿਅਰਥ ਹੋ ਜਾਂਦੀ ਹੈ। ਉਹ ਉਹ ਇੱਕ ਬਹੁਤ ਭੈੜੀ ਭੈੜੀ, ਖੁਦ ਨੂੰ ਹੀ ਵਧੀਆ ਨਹੀਂ ਲੱਗਦੀ, ਚੇਤਾ ਰੱਖੋ। ਨਿਕੰਮੀ ਜ਼ਿੰਦਗੀ ਖੁਦ ਨੂੰ ਵੀ ਵਧੀਆ ਨਹੀਂ ਲੱਗਦੀ। ਨਿਕੰਮੇ ਬੰਦੇ ਕਿੰਨੇ ਗਲਤ ਰਾਹ ਪੈ ਜਾਂਦੇ ਆ, ਜਿਹੜੇ ਅਵੇਸਲੇ, ਜਿਹੜੇ ਬੰਦੇ ਬਿਲਕੁਲ ਵਿਹਲੇ ਹੁੰਦੇ ਆ, ਤੇ ਵਿਹਲੇ ਹੋਏ ਬੰਦੇ ਕਿੰਨੇ ਗਲਤ ਗਲਤ ਰਾਹਾਂ ਤੇ ਤੁਰੇ ਦੇਖੇ ਆ। ਬੀੜੀਆਂ ਕੋਈ ਫੜਾ ਕੇ ਥੋੜਾ ਗਿਆ ਮੋੜ ਤੇ ਖੜਨ ਲੱਗ ਪਏ, ਬਸ ਦੂਜਿਆਂ ਨੂੰ ਪੀਂਦਿਆਂ ਨੂੰ ਦੇਖਣ ਨਾਲ ਹੀ ਲੱਗ ਗਏ ਉਹਨਾਂ ਦੇ। ਪਰ ਜੇ ਆਪਣੇ ਆਪ ਨੂੰ ਬਿਜ਼ੀ ਰੱਖਣ, ਜੇ ਆਪਣੇ ਆਪ ਨੂੰ ਇਹ ਕਿਸੇ ਕੰਮ ਚ ਲਾ ਕੇ ਰੱਖਣ, ਪਰ ਅਸੀਂ ਮਾਫ਼ ਕਰਿਓ, ਅਸੀਂ ਸ਼ਰਮ ਮਹਿਸੂਸ ਕਰਦੇ ਹਾਂ, ਅਸੀਂ ਕਿੱਥੇ ਇਹ ਕੰਮ ਕਰੀਏ ਜੀ। ਜੇ ਕਿਸੇ ਨੂੰ ਤੁਸੀਂ ਵਧੀਆ ਪਰਿਵਾਰ ਵਾਲੇ ਨੂੰ, ਕਿਸੇ ਚੰਗੇ ਪਰਿਵਾਰ ਵਾਲੇ ਨੂੰ ਤੁਸੀਂ ਕਹਿ ਦਿਓ ਵੀ ਦਿਹਾੜੀ ਚੱਲ ਜਾ ਕਰ ਯਾਰ, ਕੰਮ ਹੀ ਕਰਨਾ, ਮਿਹਨਤ ਹੀ ਕਰਨੀ ਹੈ, ਸ਼ਰਮ ਕਾਹਦੀ ਹੈ। ਤੇ ਉਸ ਵੇਲੇ ਬੰਦਾ ਕਹਿੰਦਾ ਵੀ ਅਸੀਂ ਏਡੇ ਤਕੜੇ ਹੋ ਕੇ ਅਸੀਂ ਹੁਣ ਮਿਹਨਤ ਆਹ ਕਰੀਏ, ਆਹ ਕੰਮ ਕਰੀਏ। ਅਸੀਂ ਹਮੇਸ਼ਾ ਸ਼ਰਮ ਮਹਿਸੂਸ ਕਰਦੇ ਹਾਂ, ਅਸੀਂ ਹਮੇਸ਼ਾ ਇਸ ਗੱਲ ਦੇ ਵਿੱਚ ਬੜੀ ਆਪਣੀ ਹੇਠੀ ਸਮਝਦੇ ਹਾਂ, ਆਪਣੇ ਆਪ ਨੂੰ ਬਹੁਤ ਜ਼ਿਆਦਾ ਅਸੀਂ ਇਹ ਸਮਝਦੇ ਵੀ ਯਾਰ ਮੈਂ ਆਹ ਕੰਮ ਕਰਾਂ, ਭੈੜਾ ਸਮਝਦੇ ਹਾਂ। ਕੰਮ ਯਾਦ ਰੱਖੋ ਕੋਈ ਛੋਟਾ ਵੱਡਾ ਨਹੀਂ ਹੁੰਦਾ, ਬਿਜ਼ੀ ਬੰਦੇ ਕਦੇ ਗਲਤ ਰਾਹਾਂ ਤੇ ਨਹੀਂ ਪੈਂਦੇ। ਜਿਵੇਂ ਕਹਿੰਦੇ ਆ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਇਹ ਗੱਲ ਸੱਚ ਹੈ। ਵਿਹਲੇ ਮਨ ਦੇ ਵਿੱਚ ਬੜੇ ਭੈੜੇ ਭੈੜੇ ਖਿਆਲ ਆਉਂਦੇ ਆ, ਵਿਹਲੇ ਮਨ ਦੇ ਵਿੱਚ ਬੜੀਆਂ ਭੈੜੀਆਂ ਭੈੜੀਆਂ ਵਾਦੀਆਂ ਉਪਜਦੀਆਂ। ਨਸ਼ੇੜੀ ਬੰਦੇ ਬਣਦੇ ਆ ਵਿਹਲੇ, ਨਸ਼ਾ ਕਰਨ ਲੱਗ ਪਏ ਵਿਹਲੇ, ਜਿਨ੍ਹਾਂ ਨੂੰ ਕੰਮ ਕੋਈ ਨਹੀਂ ਸੀ, ਪੈਸਾ ਆ ਗਿਆ, ਇੱਕ ਵਿਹਲੇ ਹੋ ਗਏ, ਦੋਵੇਂ ਗੱਲਾਂ ਨੇ ਸਾਰੀ ਦੀ ਸਾਰੀ ਜ਼ਿੰਦਗੀ ਖਰਾਬ ਕਰਤੀ। ਇਹ ਸਾਰੀ ਜ਼ਿੰਦਗੀ ਆਪਣੀ ਵਿਅਰਥ ਗਵਾ ਲੈਂਦੇ। ਜਿੱਦਣ ਫਿਰ ਕੋਈ ਗਲਤ ਵਾਪਰਦਾ ਹੈ, ਫਿਰ ਰੱਬ ਨੂੰ ਕਹਿਣ ਲੱਗ ਜਾਣਗੇ, ਰੱਬਾ ਮੇਰੀ ਕਿਸਮਤ 'ਚ ਹੀ ਆਹ ਲਿਖਿਆ ਸੀ, ਮੇਰੇ ਕਰਮਾਂ 'ਚ ਹੀ ਤੂੰ ਆਹ ਲਿਖਿਆ ਸੀ। ਪਰ ਜੇ ਤੂੰ ਹਿੰਮਤੀ ਹੋਵੇਂ, ਜੇ ਹਿੰਮਤੀ ਹੋਵੇ ਨਾ, ਫਿਰ ਆਪਣੀ ਤਕਦੀਰ ਤੇ ਤੂੰ ਆਪ ਲਿਖ ਸਕਦਾ ਹੈ, ਜੇ ਹਿੰਮਤੀ ਹੋਵੇ, ਮਿਹਨਤੀ ਹੋਵੇ ਤੇ ਹਿੰਮਤੀ ਹੋਵੇ। ਉਹ ਵਿਰਲੇ ਵਿਰਲੇ ਜਿਵੇਂ ਆਪਾਂ ਉਹਨਾਂ ਸੂਰਮਿਆਂ ਦੀ ਗਾਥਾ चलो आने वाले दिनों दे विच आपां भाई साहब तो सुनांगे विरले विरले सूरमे हुंदे है जी ओहो हत्थी लिख दे तकदीरां जेड़े अपनी विरले होण सूरमे हत्थी लिख दे तकदीरां जेड़े अपनी विरले होण सूरमे हत्थी लिख दे
अपनी
होण सूरमे हथी
लिख दे तकदीरा तेरे अपनी बिरले होण सूरमे तीरा तेरे अपनी बिरले होण सूरमे हथी लिख तकदीरा तेरे अपनी बिरले होण सूरमे
प्यारे जी विरले होण सूरमे प्यारे ओ विरले होण सूरमे प्यारे जी
विरले होण सूरमे प्यारे जी विरले होण सूरमे प्यारे जी विरले होण सूरमे प्यारे जी विरले होण सूरमे
ओ प्यारे ओ विरले होण सूरमे ओ विरले होण सूरमे प्यारे जी
विरले होण सूरमे प्यारे विरले होण सूरमे प्यारे जी होण सूरमे प्यारे ओ विरले होण सूरमे
लिखते तकदीरां जेड़े अपनी तकदीरां जेड़े अपनी विरले होण सूरमे हथी लिखते जेड़े विरले होण सूरमे हथी
लिखते तेरे अपनी
विरले
होण सूरमे हथी लिखते तकदीरा तेरे अपनी विरले होण सूरमे
हथी लिखते
तकदीरा तेरे अपनी विरले होण सूरमे हथी लिखते तकदीरा तेरे अपनी विरले होण सूरमे
हथी लिखते तकदीरा तेरे अपनी विरले होण सूरमे लिखते तकदीरा तेरे अपनी विरले होण सूरमे हथी
लिखते तकदीरा तेरे अपनी
विरले होण सूरमे हथी
लिखते तकदीरा तेरे अपनी
विरले होण सूरमे
हथी लिखते तकदीरा तेरे अपनी विरले होण सूरमे हथी लिखते तकदीरा तेरे अपनी विरले होण सूरमे
ਸਾਡੇ ਪੁਜਾਰੀ ਢਾਂਚੇ ਨੇ ਏਦਾਂ ਦਾ ਢਾਂਚਾ ਬਣਾਤਾ ਰੱਬ ਦਾ ਵੀ ਭਾਈ ਤੁਸੀਂ ਅਸੀਂ ਆਪਣੀਆਂ ਘਾਟਾਂ ਨਹੀਂ ਦੇਖਦੇ ਅਸੀਂ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਸਾਰਾ ਕੁਝ ਜਿੰਨੇ ਉਲਾਮੇ ਜਿੰਨੇ ਗਿਲੇ ਜਿੰਨੇ ਸ਼ਿਕਵੇ ਉਹ ਆਪਣੇ ਆਪ ਨਾਲ ਕਰਨ ਦੀ ਬਜਾਏ ਅਸੀਂ ਰੱਬ ਨਾਲ ਕਰਨ ਲੱਗ ਜਾਂਦੇ ਹਾਂ ਤੇ ਪੁਜਾਰੀ ਫਿਰ ਸਾਨੂੰ ਸਮਝਾਉਂਦਾ ਵੀ ਇਹੀ ਹੈ ਦੱਸਦਾ ਵੀ ਇਹੀ ਹੈ ਭਾਈ ਜੋ ਅੱਜ ਤੇਰੇ ਨਾਲ ਵਾਪਰ ਰਿਹਾ ਉਹ ਤੇਰੇ ਕਰਮਾਂ ਕਰਕੇ ਵਾਪਰ ਰਿਹਾ ਸਭ ਕੁਝ ਉਹ ਪਿਛਲੇ ਕਰਮਾਂ ਤੇ ਲੈ ਜਾਂਦਾ ਹੈ ਸਭ ਕੁਝ ਪਿਛਲੇ ਕਰਮਾਂ ਤੇ ਲੈ ਜਾਂਦਾ ਫਿਰ ਕੀ ਕਹਿੰਦਾ ਕਹਿੰਦਾ ਫਿਰ ਜੇ ਤੁਸੀਂ ਅੱਗੇ ਜਾ ਕੇ ਸੌਖਾ ਹੋਣਾ ਹੈ ਨਾ ਅੱਗੇ ਜਾ ਕੇ ਆਨੰਦ ਮਾਨਣਾ ਅੱਗੇ ਜਾ ਕੇ ਫਿਰ ਜੇ ਕੁਛ ਕਰਨਾ ਫਿਰ ਪੰਗਤੀ ਪੜ੍ਹਦੇ ਆ ਸਾਡੇ ਵਾਲੇ ਈਹਾਂ ਖਾਟ ਚਲੋ ਹਰ ਲਾਹਾ ਅੱਗੇ ਬਸਨ ਸੁਹੇਲਾ ਫਿਰ ਐਂ ਪੜ੍ਹ ਕੇ ਸੁਣਾ ਦਿੰਦੇ ਆ ਕਹਿੰਦੇ ਅੱਗੇ ਜਾ ਕੇ ਸੌਖੇ ਹੋਵੋਗੇ ਪਰ ਗੁਰਬਾਣੀ ਨੇ ਕੋਈ ਮਰਨ ਤੋਂ ਬਾਅਦ ਗੱਲ ਨਹੀਂ ਕੀਤੀ ਗੁਰਬਾਣੀ ਤੇ ਕਹਿੰਦੀ ਹੈ ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਏ ਕੋਈ ਥਾਂ ਥੋੜਾ ਲਿਖੀ ਹੋਈ ਹੈ ਗੁਰਬਾਣੀ ਚ ਵੀ ਅੱਗੇ ਆਹ ਥਾਂ ਆ ਆਹ ਜਗ੍ਹਾ ਆ
ਸਭ ਤੋਂ ਵੱਧ ਫਿਰ ਸਵਰਗ ਦੀਆਂ ਕੋਈ ਐ ਗੱਲਾਂ ਨਹੀਂ ਕਰਦੇ, ਫਿਰ ਨਰਕ ਦੀਆਂ, ਜਿੱਥੇ ਡਰ ਡਰ ਪੈਂਦਾ ਬੰਦੇ ਨੂੰ, ਜਿੱਥੇ ਦਹਿਲ ਪੈਂਦੀ ਹੈ ਬੰਦੇ ਨੂੰ। ਸਾਡੇ ਧਾਰਮਿਕ ਬੰਦੇ ਜਿੰਨੀਆਂ ਨਰਕ ਦੀਆਂ ਗੱਲਾਂ ਕਰਦੇ ਐ, ਜਿੱਥੇ ਦਹਿਲ ਪਵੇ ਬੰਦੇ ਦੇ ਦਿਲ ਤੇ, ਬੰਦਾ ਡਰ ਜਾਏ ਇੱਕ ਵਾਰੀ ਤਾਂ। ਜਦੋਂ ਫਿਰ ਕਹਿੰਦਾ ਪਿਛਲੇ ਕਰਮਾਂ ਦਾ ਕੀਤਾ ਹੋਇਆ ਭੁਗਤਣਾ ਪੈ ਰਿਹਾ, ਤੇ ਭਾਈ ਜੇ ਅਗਲੇ ਜਨਮ ਨੂੰ ਸੁਖਾਲਾ ਕਰਨਾ, ਅਗਲੇ ਜਨਮ ਚ ਆਨੰਦ ਮਾਨਣਾ, ਇੱਥੇ ਲਾਹਾ ਖੱਟ, ਲਾਹਾ ਕੀ ਖੱਟ, ਸਾਡੇ ਡੇਰੇ ਤੇ ਆਇਆ ਕਰ, ਇੱਥੇ ਪਾਠ ਕਰਾ ਲਓ, ਇੱਥੇ 5100 ਰੁਪਇਆ ਜਮ੍ਹਾਂ ਕਰਾ ਦਿਓ, ਇੱਥੇ ਆ ਆ ਆ ਆ ਕੰਮ ਕਰਨ ਵਾਲੇ ਆ ਇਹ ਕਰ ਦਿਓ। ਕਹਿੰਦੇ ਕੀ ਹੋਏਗਾ? ਕਹਿੰਦੇ ਅੱਗੇ ਜਾ ਕੇ ਸੌਖੇ ਹੋ ਜਾਓਗੇ। ਪਰ ਗੁਰਬਾਣੀ ਤੇ ਜਿਹੜੀ ਹੈ ਉਹ ਇੱਥੇ ਸੌਖੇ ਹੋਣ ਦੀ ਗੱਲ ਕਰਦੀ ਹੈ, ਗੁਰਬਾਣੀ ਤੇ ਇੱਥੇ ਬੰਦੇ ਦੀ ਤਿਆਰੀ ਕਰਾ ਕੇ ਨਾ, ਮਨ ਦੀ ਤਿਆਰੀ, ਕੋਈ ਇੱਥੇ ਦੇਹ ਬਦਲਣ ਦੀ ਗੱਲ ਨਹੀਂ ਹੋ ਰਹੀ ਵੀ ਕੋਈ ਕੱਪੜੇ ਆਹ ਪਾ ਲਓ ਤੇ ਫਿਰ ਸੌਖੇ ਹੋ ਜਾਓਗੇ, ਕੋਈ ਇੱਥੇ ਹੋਰ ਤਰ੍ਹਾਂ ਦਾ ਭੇਖ ਬਣਾ ਲਓ ਉਹ ਤਾਂ ਕਰਕੇ ਸੌਖੇ ਹੋਵੋਗੇ। ਗੁਰਬਾਣੀ ਤੇ ਕਹਿੰਦੀ ਮਨ ਦੀ ਤਿਆਰੀ ਕਰੋ, ਆਪਣੇ ਮਨ ਨੂੰ ਤਕੜਾ ਕਰੋ, ਇਹਨੂੰ ਵੱਡਾ ਕਰੋ ਜਰਾ, ਇਹਨੂੰ ਇਹਨੂੰ ਇੰਨਾ ਜ਼ਿਆਦਾ ਤਾਕਤਵਰ ਬਣਾਓ, ਫਿਰ ਨਿੱਕੇ ਨਿੱਕੇ ਦੁੱਖ ਨਿੱਕੇ ਤੇ ਛੱਡੋ, ਵੱਡੇ ਵੱਡੇ ਦੁੱਖ ਵੀ ਫਿਰ ਛੋਟੇ ਛੋਟੇ ਲੱਗਣ ਲੱਗ ਜਾਣ, ਬੇਪਰਵਾਹ ਹੋ ਜਾਈਏ ਇਹਨਾਂ ਤੋਂ, ਫਿਰ ਸੁਖਾਲੇ ਹੋ ਜਾਵਾਂਗੇ ਅਸੀਂ। ਜਿੱਦਣ ਬੇਪਰਵਾਹ ਹੋਏ ਉਦੋਂ ਸੌਖੇ ਹੋ ਜਾਵਾਂਗੇ ਅਸੀਂ। ਪਰ ਸਾਡੇ ਧਾਰਮਿਕ ਢਾਂਚੇ ਨੇ ਸਾਡੀਆਂ ਕਮੀਆਂ ਦੱਸਣ ਦੀ ਬਜਾਏ ਸਾਰੀਆਂ ਦੀਆਂ ਸਾਰੀਆਂ ਕਮੀਆਂ ਰੱਬ ਦੀਆਂ ਕੱਢੀਆਂ, ਵੀ ਰੱਬ ਨੇ ਲਿਖਿਆ, ਪਰਮਾਤਮਾ ਨੇ ਲਿਖਿਆ, ਤੇ ਉਹ ਗੱਲਾਂ ਜਦੋਂ ਹੁੰਦੀਆਂ ਗਈਆਂ ਸਾਡੇ ਦਿਮਾਗ ਵਿੱਚ ਵੀ ਬਹਿ ਗਿਆ ਵੀ ਭਾਈ ਚਲੋ ਰੱਬ ਨੇ ਲਿਖਿਆ ਹੀ ਆਏ, ਹੁਣ ਭੁਗਤੀ ਚੱਲੋ ਭੁਗਤੋ। ਪਰ ਸੋਚਣਾ ਇਹ ਚਾਹੀਦਾ, ਦੱਸਣਾ ਇਹ ਚਾਹੀਦਾ ਵੀ ਜਿਹੋ ਜਿਹਾ ਕੰਮ ਹੈ ਫਿਰ ਔਕੜਾਂ ਵੀ ਤੇ ਉਹੋ ਜਿਹੀਆਂ ਆਉਣਗੀਆਂ। ਹੁਣ ਸ਼ਰਾਬ ਪੀਤੀ ਹੈ ਬੰਦੇ ਨੇ, ਨਸ਼ਾ ਕੀਤਾ ਹੋਇਆ, ਗੱਡੀ ਡਰਾਈਵ ਕਰ ਰਿਹਾ, ਗੱਡੀ ਚਲਾ ਰਿਹਾ, ਐਕਸੀਡੈਂਟ ਸੁਭਾਵਿਕ ਹੈ, ਹੋ ਜਾਏਗਾ। ਕੋਈ ਵਿਰਲਾ ਹੋਏਗਾ ਜਿਹੜਾ ਠੀਕ ਤਰੀਕੇ ਨਾਲ ਚਲਾ ਲੂ, ਪਰ ਜੇ ਪੀਤੀ ਹੈ ਫਿਰ ਕੁਛ ਨਾ ਕੁਛ ਤੇ ਵਾਪਰੇਗਾ ਨਾ। ਗਾਂ ਅੱਗੇ ਆਈ ਹੈ, ਉਹਦਾ ਨੁਕਸਾਨ ਹੋ ਗਿਆ, ਗੱਡੀ ਅੱਗੇ ਆ ਗਈ, ਗੱਡੀ ਟੁੱਟ ਗਈ, ਭੱਜ ਗਈ, ਬੰਦਾ ਮਰ ਗਿਆ, ਨੁਕਸਾਨ ਹੋ ਗਿਆ, ਪਰ ਉਹ ਕਸੂਰ ਕੱਢਣ ਦੀ ਬਜਾਏ ਨਸ਼ੇ ਦਾ, ਖੁਦ ਦਾ, ਜਿਨ੍ਹਾਂ ਨੇ ਸੜਕਾਂ ਬਣਾਈਆਂ, ਜਿਨ੍ਹਾਂ ਨੇ ਗਊਆਂ ਦੇ ਟੈਕਸ ਵੀ ਲਏ ਹੈ, ਉਹਨਾਂ ਨੇ ਭਾਈ ਗਾਵਾਂ ਨਹੀਂ ਸਾਂਭੀਆਂ, ਕਸੂਰ ਤੇ ਉਹਨਾਂ ਦਾ ਕੱਢਣਾ ਸੀ, ਪਰ ਕਸੂਰ ਅਸੀਂ ਸਾਰਾ ਰੱਬ ਦਾ ਕੱਢਣ ਲੱਗ ਪਏ, ਗਿਲੇ ਸ਼ਿਕਵੇ ਉਹਨੂੰ ਦੇਣ ਲੱਗ ਪਏ। ਗੁੱਸਾ, ਗਿਲਾ, ਸ਼ਿਕਵਾ ਉਹ ਆਪਣੇ ਆਪ ਨਾਲ ਕਰੀਦਾ ਹੈ, ਜਿਹੜੀ ਆਪਣੇ ਅੰਦਰ ਘਾਟ ਹੋਵੇ ਉਹਨੂੰ ਦੂਰ ਕਰੀਦਾ ਹੈ, ਉਹਨੂੰ ਦੂਰ ਕਰਕੇ ਆਪਣਾ ਇੱਕ ਰਾਹ ਬਣਾਈ ਦਾ, ਆਪਣਾ ਇੱਕ ਜ਼ਿੰਦਗੀ ਜੀਣ ਦਾ ਮਕਸਦ ਬਣਾਈ ਦਾ, ਇਸ ਜ਼ਿੰਦਗੀ ਨੂੰ ਫਿਰ ਹੰਢਾਉਣਾ ਬੰਦਾ। ਹੁਣ ਦੇਖੋ ਨਾ, ਬੰਦੇ ਨੇ ਕੋਟੀ ਖਰੀਦ ਕੇ ਲਿਆਂਦੀ, ਸਵੈਟਰ ਖਰੀਦੀ ਹੈ, ਠੰਡ ਬਹੁਤ ਪੈ ਰਹੀ ਹੈ, ਬੰਦਾ ਜੇ ਕਵੇ ਲਓ ਵੀ ਆਪਾਂ ਸਾਂਭ ਕੇ ਰੱਖਾਂਗੇ, ਇਹਦੀ ਵਰਤੋਂ ਨਹੀਂ ਕਰਨੀ, ਇਹਨੂੰ ਹੰਢਾਉਣਾ ਨਹੀਂ, ਤੇ ਫਿਰ ਕੀ ਹੋਏਗਾ ਉਹਦਾ? ਉਹਦੇ ਪਈ ਪਈ ਖਰਾਬ ਹੋ ਜੂ, ਪਈ ਪਈ ਉੱਚੀ ਹੋ ਜੂ, ਖਰਾਬ ਨਾ ਹੋਈ ਚਲੋ ਉੱਚੀ ਹੋ ਜੂ, ਕਿਸੇ ਕੰਮ ਆਉਣੀ ਹੀ ਨਹੀਂ ਉਹ। ਅਸਲ ਚ ਜਦੋਂ ਉਹਦੀ ਵਰਤੋਂ ਕਰਨੀ ਹੈ ਉਹਦੀ ਉਦੋਂ ਵਰਤੋਂ ਕਰੋ, ਠੰਡ ਆ ਗਈ ਕੋਟੀ ਵਰਤੋ, ਕੋਟ ਪਾ ਲਓ, ਠੰਡ ਲੰਘੀ ਤੋਂ ਬਾਅਦ ਬੰਦਾ ਕਹੀ ਜਾਵੇ ਹੁਣ ਕੋਟੀ ਪਾਵਾਂਗੇ, ਹੁਣ ਸਵੈਟਰ। ਜਿਹੜਾ ਵੇਲਾ ਹੁੰਦਾ ਨਾ ਭਾਈ, ਉਸ ਵੇਲੇ ਨੂੰ ਸਾਂਭਣਾ ਹੁੰਦਾ, ਠੰਡ ਵਿੱਚ ਕੋਟੀ ਪਾਉਣ ਲਈ ਬਣੀ ਹੈ, ਨਾ ਕਿ ਗਰਮੀ ਚ। ਆ ਦੇਹੀ, ਇੱਥੇ ਕੁਛ ਨਾ ਕੁਛ ਯੋਗਦਾਨ ਪਾਉਣ ਆਏ ਹਾਂ ਦੁਨੀਆਂ ਚ ਅਸੀਂ ਸਾਰੇ, ਕੁਛ ਨਾ ਕੁਛ ਇੱਥੇ ਦੇਣ ਆਏ ਹਾਂ ਅਸੀਂ, ਕੁਛ ਨਾ ਕੁਛ ਸਾਡਾ ਇੱਥੇ ਦੁਨੀਆਂ ਦੇ ਵਿੱਚ ਆਇਆਂ ਦਾ ਕੋਈ ਲਾਭ ਹੋਵੇ, ਇੱਥੇ ਆਇਆਂ ਦਾ ਕੋਈ ਨਾ ਕੋਈ ਦੁਨੀਆਂ ਨੂੰ ਫਾਇਦਾ ਹੋਵੇ। ਗੁਰੂ ਨਾਨਕ ਆਏ, ਫਾਇਦਾ ਹੋਇਆ ਕਿ ਨਹੀਂ ਹੋਇਆ? ਗੁਰੂ ਅੰਗਦ ਪਾਤਸ਼ਾਹ ਆਏ, ਫਾਇਦਾ ਹੋਇਆ ਕਿ ਨਹੀਂ ਹੋਇਆ? ਗੁਰੂ ਅਮਰਦਾਸ ਜੀ ਆਏ, ਗੁਰੂ ਰਾਮਦਾਸ ਜੀ ਆਏ, ਫਾਇਦਾ ਹੋਇਆ ਉਹਨਾਂ ਦੇ ਆਉਣ ਦਾ। ਪਰ ਸਾਡੇ ਧਾਰਮਿਕ ਢਾਂਚੇ ਨੇ ਆਖਿਆ ਨਾਮ ਜਪ ਲਓ ਭਾਈ, ਨਾਮ ਜਪਣਾ ਹੈ, ਵਾਹਿਗੁਰੂ ਵਾਹਿਗੁਰੂ ਕਰਨਾ ਹੈ, ਕਿਸੇ ਨੇ ਆਖਿਆ ਰਾਮ ਰਾਮ ਕਰਨਾ ਹੈ, ਕਿਸੇ ਨੇ ਆਖਿਆ ਅੱਲਾ ਅੱਲਾ ਕਹਿਣਾ ਹੈ, ਕਿਸੇ ਨੇ ਕੋਈ ਨਾਮ ਦੇ ਦਿੱਤਾ, ਕਿਸੇ ਨੇ ਕੋਈ ਨਾਮ ਦੇ ਦਿੱਤਾ, ਸਾਰੇ ਆਪੋ ਆਪਣਾ ਨਾਮ ਚ ਪਾਈ ਜਾਂਦੇ ਹੈ, ਹਰ ਇੱਕ ਬੰਦਾ ਆਪਣੀ ਆਪਣੀ ਡਫਲੀ ਵਜਾਈ ਜਾਂਦਾ, ਆਹ ਕਰਨਾ ਹੈ। ਪਰ ਅਸਲ ਚ ਅਸੀਂ ਤੇ ਦੁਨੀਆਂ ਚ ਆਏ ਹਾਂ, ਹੁਣ ਫੁੱਲ ਖਿੜਦਾ ਉਹਦੀ ਦੇਣ ਹੁੰਦੀ ਹੈ ਨਾ ਕੁਛ ਨਾ ਕੁਛ, ਇੱਕ ਫੁੱਲ ਵੀ ਆਉਂਦਾ ਸੁਗੰਧੀ ਦੇ ਕੇ ਜਾਂਦਾ, ਖਿੜ ਕੇ ਦਿਖਾ ਕੇ ਜਾਂਦਾ, ਲੋਕਾਂ ਨੂੰ ਖੁਸ਼ ਕਰ ਜਾਂਦਾ ਬੰਦਾ। ਜਿਹੜੇ ਬੰਦੇ ਨੇ ਘਰ ਚ ਲਾਇਆ ਹੁੰਦਾ ਬੂਟਾ ਗੁਲਾਬ ਦਾ, ਉਹ ਗੁਲਾਬ ਦੇ ਫੁੱਲ ਨੂੰ ਦੇਖ ਕੇ ਖੁਸ਼ ਹੁੰਦਾ ਵੀ ਕਿੰਨਾ ਸੋਹਣਾ ਖਿੜਿਆ ਯਾਰ, ਮੇਰਾ ਲਾਇਆ ਹੋਇਆ ਪੌਦਾ ਕਿੰਨਾ ਖਿੜਿਆ ਹੈ, ਕਿੰਨੀ ਕਿੰਨੀ ਇਹ ਇਹ ਖੁਸ਼ੀ ਦੇ ਰਿਹਾ, ਮੇਰਾ ਪਾਇਆ ਹੋਇਆ ਪਾਣੀ, ਮੇਰੀ ਕੀਤੀ ਹੋਈ ਸਾਫ ਸੰਭਾਲ ਸਾਰੀ ਦੀ ਸਾਰੀ ਅੱਜ ਮੈਨੂੰ ਖੁਸ਼ ਕਰ ਰਹੀ ਹੈ। ਘਰ ਵਿੱਚ ਤੁਸੀਂ ਪਸ਼ੂ ਰੱਖੋ, ਕੁੱਤਾ ਰੱਖੋ, ਕੋਈ ਜਾਨਵਰ ਰੱਖ ਲਓ, ਉਹਦੀ ਪੂਰੀ ਸਾਫ ਸੰਭਾਲ ਕਰੋ। ਜਦੋਂ ਐ ਪੂਰਾ ਐ ਖੁੱਲ ਕੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਂਦਾ ਹੈ ਤੇ ਉਹਦਾ ਐ ਲੱਗਦਾ ਵੀ ਇਹਦਾ ਰੱਖੇ ਹੋਏ ਦਾ ਮਕਸਦ ਪੂਰਾ ਹੋ ਗਿਆ, ਇਹਦਾ ਇੱਥੇ ਮੇਰੇ ਘਰ ਚ ਬੰਨੇ ਹੋਏ ਦਾ ਮਕਸਦ ਸੀ। ਤੁਸੀਂ ਗਾਂ ਖਰੀਦ ਕੇ ਲਿਆਓ, ਜੇ ਉਹ ਦੁੱਧ ਹੀ ਨਾ ਦੇਵੇ ਆਪਾਂ ਫਿਰ ਥੋੜਾ ਐਂ ਸਾਂਭ ਕੇ ਰੱਖਦੇ ਹਾਂ। ਉਹਦੀ ਸਾਂਭ ਸੰਭਾਲ ਉਦੋਂ ਐ ਪੂਰੀ ਡਟ ਕੇ ਕੀਤੀ ਜਾਂਦੀ ਹੈ ਵੀ ਇਹਨੇ ਮੈਨੂੰ ਕੋਈ ਨਾ ਕੋਈ ਲਾਭ ਦੇਣਾ, ਇਵੇਂ ਆਹ ਜਿਹੜੀ ਜ਼ਿੰਦਗੀ ਇਹਨੂੰ ਸਾਂਭਣਾ, ਇਹਦੀ ਸਾਂਭ ਸੰਭਾਲ ਐ ਪੂਰੀ ਕਰਨੀ ਹੈ। ਕਾਇਆ ਹੰਸ ਸੰਯੋਗ ਮੇਲ ਮਿਲਾਇਆ, ਕਾਇਆ ਕਹਿੰਦੇ ਨੇ ਸਰੀਰ ਨੂੰ, ਹੰਸ ਕਹਿੰਦੇ ਨੇ ਇਹਦੇ ਵਿੱਚ ਚੱਲਦੇ ਹੋਏ ਸਾਹ, ਜਿਹਨੂੰ ਆਤਮਾ ਕਹਿੰਦੇ ਹੈ। ਆਤਮਾ ਉਤਮਾ ਕੋ ਕੱਖ ਨਹੀਂ ਹੁੰਦੀ, ਇਹਤੇ ਸਾਹ ਚੱਲਦੇ ਹੈ। ਸਰੀਰ ਦਾ ਪੂਰਾ ਪੂਰਾ ਖਿਆਲ ਰੱਖਣਾ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ, ਇਹ ਹਵਾ ਦਾ ਵਜਾਇਆ ਜਿਹੜਾ ਵੱਜ ਰਿਹਾ ਸਰੀਰ ਹੈ, ਇਹਦੀ ਸਾਂਭ ਸੰਭਾਲ ਕਰਨੀ ਹੈ, ਇਹਨੂੰ ਸਾਂਭ ਸੰਭਾਲ ਕਰਕੇ ਇਹਨੂੰ ਪੂਰਾ ਪੂਰਾ ਹੰਡਾਉਣਾ ਹੈ, ਫਿਰ ਇੱਥੇ ਆਇਆਂ ਦਾ ਸਾਨੂੰ ਸਵਾਦ ਆਏਗਾ, ਇੱਥੇ ਆਇਆਂ ਦਾ ਸਾਨੂੰ ਇੱਕ ਆਨੰਦ ਆਏਗਾ, ਇੱਥੇ ਆਇਆਂ ਦਾ ਸਾਡਾ ਇੱਕ ਸਾਨੂੰ ਖੁਦ ਨੂੰ ਵਧੀਆ ਵਧੀਆ ਲੱਗੇਗਾ ਵੀ ਜਦੋਂ ਆਹ ਆਹ ਕੰਮ ਕਰ ਰਹੇ ਹਾਂ ਕਿੰਨਾ ਆਨੰਦ ਆ ਰਿਹਾ, ਕਿੰਨਾ ਸਵਾਦ ਆ ਰਿਹਾ। ਪਰ ਸਾਨੂੰ ਇਹ ਕਹਿ ਦਿੱਤਾ ਨਾਮ ਜਪਣਾ ਹੈ, ਪਰ ਮੈਂ ਹੱਥ ਜੋੜ ਕੇ ਇਹ ਸਭ ਨੂੰ ਇਹ ਅਰਜ਼ ਕਰਦਾ, ਜਿਹੜਾ ਕੰਮ ਕਰਦੇ ਆ ਉਹਨੂੰ ਵਧੀਆ ਤਰੀਕੇ ਨਾਲ ਕਰੋ। ਬੰਦਾ ਕੋਈ ਟੀਚਰ ਲੱਗ ਗਿਆ ਨਾ, ਉਹ ਵਧੀਆ ਤਰੀਕੇ ਨਾਲ ਪੜ੍ਹਾਵੇ ਨਿਆਣਿਆਂ ਨੂੰ, ਉਹਦੇ ਪੜ੍ਹਾਏ ਹੋਏ ਚੰਗੇ ਅਹੁਦਿਆਂ ਤੱਕ ਜਾਣ, ਚੰਗੇ ਅਹੁਦਿਆਂ ਤੇ ਜਾ ਕੇ ਚੰਗੀ ਸਮਾਜ ਨੂੰ ਉਹ ਵੀ ਕੁਝ ਨਾ ਕੁਝ ਦੇਣ ਦੇਣ, ਉਹਨਾਂ ਦੀ ਵੀ ਕੁਝ ਨਾ ਕੁਝ ਸਮਾਜ ਨੂੰ ਦੇਣ ਹੋਵੇ। ਦੇਖੋ ਸਾਡਾ ਆਇਆਂ ਦਾ ਇੱਥੇ ਮਕਸਦ ਇੱਦਾਂ ਪੂਰਾ ਹੋਏਗਾ, ਜਿਹੜਾ ਵੀ ਕੰਮ ਕਰਦੇ ਆ ਉਹਨੂੰ ਵਧੀਆ ਤਰੀਕੇ ਨਾਲ। ਕੋਈ ਡਾਕਟਰ ਹੈ, ਵਧੀਆ ਤਰੀਕੇ ਨਾਲ ਆਪਣਾ ਇਲਾਜ ਕਰੇ, ਸਿਖਾਵੇ ਵਧੀਆ ਤਰੀਕੇ ਨਾਲ, ਉਹਦੇ ਵਰਗੇ 10-15-20 ਹੋਰ ਪੈਦਾ ਹੋਣ, ਇਮਾਨਦਾਰ ਹੋਣ। ਠੀਕ ਹੈ, ਇਹ ਵੀ ਗੱਲ ਪਤਾ ਵੀ ਕਿਸੇ ਅੰਦਰ ਇਮਾਨਦਾਰੀ ਭਰੀ ਨਹੀਂ ਜਾ ਸਕਦੀ, ਸ਼ਾਇਦ ਮੈਨੂੰ ਵਧੀਆ ਨੂੰ ਦੇਖ ਦੇਖ ਕੇ ਦੂਜਾ ਵੀ ਸ਼ਾਇਦ ਵਧੀਆ ਹੋ ਜਾਏ, ਹੋ ਸਕਦਾ ਹੈ। ਮੇਰੇ ਵਾਤਾਵਰਨ ਨੂੰ, ਮੇਰੇ ਆਲੇ ਦੁਆਲੇ ਨੂੰ ਦੇਖ ਕੇ, ਮੇਰੀ ਰਹਿਣੀ ਸਹਿਣੀ ਨੂੰ ਦੇਖ ਕੇ ਸ਼ਾਇਦ ਹੋ ਜਾਏ, ਇਹਤੇ ਬੋਨਸ ਹੈ, ਸ਼ਾਇਦ ਹੋ ਸਕਦਾ ਹੈ। ਨਹੀਂ ਵੀ ਹੋਏਗਾ ਤਾਂ ਵੀ ਕੋਈ ਗੱਲ ਨਹੀਂ, ਪਰ ਅਸੀਂ ਉਹਦੀ ਗਿਣਤੀ ਚ ਹੌਲੀ ਹੌਲੀ ਅਸੀਂ ਵਾਧਾ ਤੇ ਕਰੀਏ, ਆਪਣੇ ਆਪ ਨੂੰ ਤੇ ਬਦਲੀਏ। ਜਿਹੜੇ ਬੰਦੇ ਬਦਲਾਵ ਦੀ ਇੱਛਾ ਰੱਖਦੇ ਹੈ, ਚੇਂਜਿੰਗ ਦੀ ਇੱਛਾ ਰੱਖਦੇ ਹੈ, ਉਹਨਾਂ ਨੂੰ ਖੁਦ ਨੂੰ ਬਦਲਣਾ ਪੈਣਾ, ਫਿਰ ਕੁਛ ਨਾ ਕੁਛ ਵਾਪਰਦਾ ਹੈ। ਇਸ ਕਰਕੇ ਸਾਡਾ ਆਇਆਂ ਦਾ ਇੱਥੇ ਮਕਸਦ ਹੋਵੇ, ਸਾਡਾ ਆਇਆਂ ਦਾ ਕੋਈ ਨਾ ਕੋਈ ਇੱਥੇ ਲਾਭ ਹੋਵੇ, ਇੱਥੇ ਕੋਈ ਨਾ ਕੋਈ ਸਾਡੀ ਸਭ ਦੀ ਦੇਣ ਹੋਵੇ, ਜਿਹਦੇ ਨਾਲ ਸਮਾਜ ਨੂੰ ਥੋੜਾ ਬਹੁਤਾ ਸਹਿਯੋਗ ਮਿਲੇ, ਵਿਕਾਸ ਦਾ ਕੋਈ ਨਾ ਕੋਈ ਇੱਕ ਅੱਧੀ ਪੌੜੀ ਅਸੀਂ ਦੂਜਿਆਂ ਨੂੰ ਤੀਜਿਆਂ ਨੂੰ ਚੜ੍ਹਾ ਸਕੀਏ, ਯੋਗਦਾਨ ਪਾ ਸਕੀਏ। ਕੋਈ ਵੀ ਕੰਮ ਕਰਦੇ ਹੈ, ਵਕੀਲ ਹੈ, ਵਧੀਆ ਤਰੀਕੇ ਨਾਲ ਟੁੱਟਦੇ ਹੋਏ ਘਰਾਂ ਨੂੰ ਬਚਾ ਸਕਦਾ ਹੈ ਵਕੀਲ, ਜੇ ਸਮਝਾਵੇ ਤਾਂ। ਜੇ ਇਹ ਸੋਚੀ ਜਾਂਦਾ ਵੀ ਭਾਈ ਮੈਨੂੰ ਪੈਸੇ ਕਿੱਥੋਂ ਬਣਨਗੇ, ਮੈਂ ਕਿਹੜੀਆਂ ਕਿਹੜੀਆਂ ਸਕੀਮਾਂ ਲਾਵਾਂ, ਕਿਹੜੇ ਕਿਹੜੇ ਮੈਂ ਤਰੀਕੇ ਸੋਚਾਂ, ਜੇ ਅਗਲੇ ਨੂੰ ਅਸੀਂ ਉਹਦੇ ਤੋਂ ਪੈਸੇ ਕਮਾਉਣ ਦੀ ਸਿਰਫ ਇੱਕ ਆਸ ਰੱਖੀ ਬੈਠਾ ਨਾ ਵੀ ਮੈਂ ਤੇ ਪੈਸੇ ਲੈਣੇ, ਮੈਂ ਤੇ ਵਿਆਹ ਤਲਾ ਦੂੰ ਇਹਨਾਂ ਦਾ। ਪਰ ਜੇ ਚੰਗਾ ਹੋਏ, ਇਮਾਨਦਾਰ ਹੋਵੇ, ਅਗਲਾ ਕਹੇ ਪੈਸੇ ਛੱਡੋ ਯਾਰ, ਸਮਝਾਈਏ ਇਹਨਾਂ ਨੂੰ, ਟੁੱਟਦੇ ਘਰਾਂ ਨੂੰ ਬਚਾ ਲਈਏ, ਉਹਦਾ ਯੋਗਦਾਨ ਹੋਵੇ ਇੱਥੇ, ਸਮਝਾਵੇ ਕੁਛ ਨਾ ਕੁਛ ਗੱਲਾਂ ਉਹਨਾਂ ਨਾਲ ਕਰੇ, ਦੂਜਿਆਂ ਨਾਲ ਕਰੇ, ਤੀਜਿਆਂ ਨਾਲ, ਇਹ ਮਤਲਬ ਯੋਗਦਾਨ। ਅਸੀਂ ਸਾਰੇ ਦੇ ਸਾਰੇ ਇੱਥੇ ਯੋਗਦਾਨ ਪਾਈਏ ਆਪਣਾ, ਜਿਵੇਂ ਸਾਡੇ ਪਾਤਸ਼ਾਹ ਨੇ ਬੜਾ ਕੁਝ ਕੀਤਾ ਤੇ ਅੱਜ ਉਹਨਾਂ ਨੇ ਆਪਣੇ ਸਮੇਂ ਚ ਬਹੁਤ ਕੁਛ ਕੀਤਾ, ਬੜਾ ਕੁਝ ਕੀਤਾ, ਤੇ ਅੱਜ ਸਾਨੂੰ ਅੱਜ ਦੇ ਹਿਸਾਬ ਨਾਲ ਕੁਝ ਨਵਾਂ ਸੋਚ ਕੇ ਕੁਝ ਨਾ ਕੁਝ ਯੋਗਦਾਨ ਪਾਉਣ ਦੀ ਲੋੜ ਹੈ। ਜਿਹੜੀ ਜਿਹੜਾ 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 ਵੀ ਗੁਣ ਹੈ ਸਾਡੇ ਅੰਦਰ, ਉਹਨੂੰ ਪ੍ਰਗਟ ਕਰਕੇ ਉਹਦੀ ਵਰਤੋਂ ਕਰਕੇ ਇਹਦਾ ਲਾਭ ਲੈਣ ਦੀ ਲੋੜ ਹੈ। ਕੋਟੀ ਸਾਂਭੀ ਪਈ ਹੈ, ਜੇ ਨਾ ਵਰਤੋਂ ਤੇ ਉੱਚੀ ਹੋ ਜਾਂਦੀ ਹੈ, ਉਹ ਖਰਾਬ ਹੋ ਜਾਂਦੀ ਪਈ, ਕਿਸੇ ਕੰਮ ਨਹੀਂ ਆਉਂਦੀ। ਇਵੇਂ ਸਾਡੀ ਜ਼ਿੰਦਗੀ ਹੈ, ਨਾ ਵਰਤੋਂ ਨਾ ਹੰਡਾਓ ਇਹਨੂੰ, ਇਹਨੇ ਤੇ ਇੱਕ ਨਾ ਇੱਕ ਦਿਨ ਉਹ ਰਾਹ ਤੇ ਤੁਰ ਪੈਣਾ ਹੈ, ਜਿਹੜੇ ਰਾਹ ਤੇ ਚਾਰ ਮੋਢਿਆਂ ਤੇ ਰੱਖ ਕੇ ਬੰਦੇ ਨੂੰ ਲਿਜਾਇਆ ਜਾਂਦਾ। ਮੌਤ ਦੀ ਝੋਲੀ ਚ ਇੱਕ ਨਾ ਇੱਕ ਦਿਨ ਬੰਦੇ ਨੇ ਚਲੇ ਜਾਣਾ ਹੈ। ਇਸ ਕਰਕੇ ਆਓ ਜਿਹੜਾ ਆਪਾਂ ਸ਼ੁਰੂ ਚ ਸ਼ਬਦ ਪੜ੍ਹਦੇ ਸੀ, ਉਲਾਹਨੋ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕੀਓ, ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ। ਆਓ ਇਹਦੀ ਵਿਚਾਰ ਕਰਕੇ ਫਿਰ ਆਪਾਂ ਸਮਾਪਤੀ ਵਾਲੇ ਪਾਸੇ ਤੁਰਦੇ ਹਾਂ। ਨਟ ਨਰਾਇਣ ਮਹਿਲਾ ਪੰਜਵਾਂ, ਦੋ ਪਦਿਆਂ ਦਾ ਸ਼ਬਦ ਹੈ, ਦੋ ਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਉਹ ਦਿਸਦਾ ਅਣਦਿਸਦਾ ਸਾਰੇ ਦਾ ਸਾਰਾ ਇੱਕੋ ਹੀ ਹੈ, ਇੱਕੋ ਹੀ ਹੈ। ਕੋਈ ਉਹ ਖਾਸ ਥਾਂ ਤੇ ਨਹੀਂ ਰਹਿੰਦਾ, ਕੋਈ ਖਾਸ ਟਿਕਾਣਾ ਨਹੀਂ, ਉਹ ਤੇ ਇੱਕੋ ਹੈ। ਜੋ ਦਿਸ ਰਿਹਾ ਇਹ ਵੀ ਰੱਬ ਹੀ ਹੈ, ਜਿਹੜਾ ਨਹੀਂ ਵੀ ਦਿਸ ਰਿਹਾ ਨਿਜ਼ਮਾਂ ਦੇ ਰੂਪ ਚ ਹੈ, ਉਹ ਵੀ ਰੱਬ ਹੀ ਹੈ। ਸਤਿਗੁਰ ਪ੍ਰਸਾਦ, ਇਹ ਸੱਚੇ ਗਿਆਨ ਦੀ ਕਿਰਪਾ ਦੇ ਨਾਲ ਇਹ ਸਮਝ ਪੈਂਦੀ ਹੈ, ਇਹ ਗਿਆਨ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਪਾਤਸ਼ਾਹ ਜੀ ਅੱਗੇ ਬਿਆਨ ਕਰਦੇ ਹੈ, ਉਲਾਹ ਨੋ ਮੈਂ ਕਾਹੂ ਨਾ ਦੀਓ, ਮੇਰੇ ਮਾਲਕ ਜੀ ਰੱਬ ਜੀ ਮੈਂ ਉਲਾਹੇ ਨਹੀਂ ਦਿੰਦਾ, ਗਿਲੇ ਨਹੀਂ ਕਰਦਾ, ਸ਼ਿਕਵੇ ਨਹੀਂ ਕਰਦਾ। ਜੇ ਕੁਛ ਨਾ ਕੁਛ ਗਲਤ ਵਾਪਰਦਾ ਮੈਂ ਉਹ ਗਲਤ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ। ਪਿਛਲੇ ਦਿਨੀ ਵੀ ਆਪਾਂ ਬੇਨਤੀ ਕੀਤੀ ਸੀ ਇਸ ਗੱਲ ਦੀ ਵੀ ਗਲਤੀਆਂ ਕਰ ਕਰਕੇ ਨਹੀਂ ਬੰਦਾ ਸਿੱਖਦਾ, ਗਲਤੀਆਂ ਦੀ ਸੁਧਾਈ ਕਰਕੇ ਬੰਦਾ ਸਿੱਖਦਾ, ਗਲਤੀਆਂ ਨੂੰ ਸੋਧ ਕੇ ਸਿੱਖਦਾ। ਜੇ ਬੰਦਾ ਗਲਤੀਆਂ ਕਰੀ ਜਾਵੇ, ਅੱਜ ਵੀ ਗਲਤੀ, ਕੱਲ ਵੀ ਗਲਤੀ, ਪਰਸੋਂ ਵੀ ਗਲਤੀ, ਲਗਾਤਾਰ 6 ਮਹੀਨੇ ਗਲਤੀਆਂ ਕੀਤੀ, ਕੀ ਫਿਰ ਉਹ ਪ੍ਰੋਫੈਸਰ ਬਣ ਜੂ, ਫਿਰ ਕੀ ਉਹ ਵਿਦਵਾਨ ਬਣ ਜੂ, ਫਿਰ ਕੀ ਉਹ ਗੁਣ ਪੈਦਾ ਕਰ ਲੂ ਆਪਣੇ ਅੰਦਰ ਵੀ ਗਲਤੀਆਂ ਬਹੁਤ ਕਰੂ। ਗਲਤੀਆਂ ਦੀ ਸੁਧਾਈ ਕਰਕੇ, ਗਲਤੀਆਂ ਨੂੰ ਸੋਧ ਕੇ, ਜਿਵੇਂ ਕੀਰਤਨ ਕਰਦੇ ਆ, ਕੋਈ ਕੰਮ ਕਰਦੇ ਆ, ਇੱਕ ਵਾਰੀ ਗਲਤੀ ਹੋਈ ਉਹਨੂੰ ਸੋਧਣਾ ਦੁਬਾਰਾ, ਅੱਜ ਆਹ ਗਲਤੀ ਹੋ ਗਈ ਇਹਨੂੰ ਅੱਗੇ ਤੋਂ ਨਹੀਂ ਕਰਨਾ, ਸੋਧ ਕੇ ਫਿਰ ਕੁਝ ਸਿੱਖਿਆ ਜਾ ਸਕਦਾ। ਆਹ ਗਲਤ ਸੁਰ ਲੱਗਦੀ ਹੈ, ਇਹਨੂੰ ਠੀਕ ਕਰਕੇ, ਇਹਦੇ ਚ ਸੁਧਾਈ ਕਰਕੇ, ਸੋਧ ਕਰਕੇ ਫਿਰ ਨਵਾਂ ਕੁਝ ਸਿੱਖਿਆ ਜਾ ਸਕਦਾ, ਨਹੀਂ ਤੇ ਨਹੀਂ ਸਿੱਖਿਆ ਜਾ ਸਕਦਾ। ਇਸ ਕਰਕੇ ਰੱਬ ਨੂੰ ਲੰਮੇ ਨਹੀਂ, ਇਹ ਤੇ ਪੁਜਾਰੀ ਨੇ ਆਪਣੀ ਦੁਕਾਨ ਚਲਾਉਣ ਲਈ, ਆਪਣਾ ਢਾਂਚਾ ਚਲਾਉਣ ਲਈ ਇੱਕ ਰੱਬ ਦਾ ਢਾਂਚਾ ਬਣਾ ਲਿਆ, ਸਾਰੇ ਦੇ ਸਾਰੇ ਉਹਦੇ ਤੇ ਦੋਸ਼ ਲਾਉਣੇ ਸ਼ੁਰੂ ਕਰਤੇ, ਰੱਬ ਨੇ ਐਂ ਕੀਤਾ, ਰੱਬ ਨੇ ਐਂ ਕੀਤਾ, ਰੱਬ ਨੇ ਐਂ ਕੀਤਾ, ਉਹ ਸਾਰੇ ਦੇ ਸਾਰੇ ਜਦੋਂ ਦੋਸ਼ ਉਹਦੇ ਤੇ ਮੜੇ ਗਏ, ਲੋਕ ਵੀ ਫਿਰ ਉਹਦੇ ਮਗਰ ਲੱਗ ਪਏ, ਫਿਰ ਉਹਨੂੰ ਖੁਸ਼ ਕਰਨ ਦੀਆਂ ਗੱਲਾਂ ਹੋਣ ਲੱਗ ਪਈਆਂ ਵੀ ਭਾਈ ਜੇ ਰੱਬ ਤੋਂ ਬਖਸ਼ੇ ਜਾਣਾ ਹੈ, ਜੇ ਪਰਮਾਤਮਾ ਤੋਂ ਮਾਫੀਆਂ ਲੈਣੀਆਂ ਨੇ, ਰੱਬ ਦੇ ਘਰ ਚ ਦਰਗਾਹ ਚ ਥਾਂ ਲੈਣੀ ਹੈ, ਤੇ ਫਿਰ ਆਓ ਸਾਡੇ ਇੱਥੇ ਆਓ, ਆਪਾਂ ਰੱਬ ਨੂੰ ਖੁਸ਼ ਕਰਦੇ ਹਾਂ, ਪਰਮਾਤਮਾ ਨੂੰ ਖੁਸ਼ ਕਰਦੇ। ਕੋਈ ਯੱਗ ਕਰਨ ਲੱਗ ਪਿਆ, ਕੋਈ ਹਵਨ ਕਰਾਈ ਜਾਂਦਾ, ਕੋਈ ਸਾਡੇ ਵਰਗਾ ਪਾਠ ਕਰਾਈ ਜਾਂਦਾ, ਇਹਨੇ ਨਾਲ ਰੱਬ ਖੁਸ਼ ਹੋ ਜਾਂਦਾ, ਕਹਿੰਦੇ ਪਰਮਾਤਮਾ ਬੜਾ ਖੁਸ਼ ਹੁੰਦਾ, ਕਹਿੰਦੇ ਦਿਆਲੂ ਹੋ ਜਾਂਦਾ ਜੀ ਇਹਦੇ ਨਾਲ। ਉਹਨੇ ਆਪਣੀ ਸਿਰਫ ਤੇ ਸਿਰਫ ਦੁਕਾਨ ਚਲਾਉਣ ਲਈ, ਸਿਰਫ ਆਪਣਾ ਢਾਂਚਾ ਚਲਾਉਣ ਲਈ ਉਹ ਇੱਕ ਰੱਬ ਦਾ ਢਾਂਚਾ ਬਣਾਇਆ। ਪਰ ਗੁਰੂ ਨਾਨਕ ਦਾ ਜਿਹੜਾ ਰੱਬ ਹੈ ਉਹਤੇ ਦਿਸੇ ਜਾਹਰਾ, ਉਹਤੇ ਜਾਹਰ ਸਾਰੇ ਪਾਸੇ ਨਜ਼ਰ ਆ ਰਿਹਾ। ਤੇ ਪੰਚਮ ਪਾਤਸ਼ਾਹ ਕਹਿੰਦੇ ਮੈਂ ਉਲਾਹੇ ਨਹੀਂ ਦਿੰਦਾ, ਕੋਈ ਗਲਤੀ ਹੁੰਦੀ ਮੈਂ ਆਪਣੀ ਗਲਤੀ ਸਵੀਕਾਰ ਕਰਦਾ, ਹਮ ਅਵਗੁਣ ਭਰੇ ਏਕ ਗੁਣ ਨਹੀਂ। ਇਹ ਕਹੀਦਾ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹੋਂ ਸਾਰ ਨਾ ਜਾਣਾ ਤੇਰੀ ਰਾਮ। ਹੁਣ ਕਹੀਦਾ ਸਾਰ ਨਾ ਜਾਣਾ ਤੂੰ ਵਡਦਾਣਾ, ਕਰਮ ਹੈ ਰਮਤ ਸਾਈ ਕਿਰਪਾ ਕੀ ਜੈ ਸਾਮਾ ਦੀ ਜੈ ਆਠ ਪਹਿਰ ਤੁਧ ਧਿਆਈ। ਹੁਣ ਉਹਨੂੰ ਕਹੀਦਾ ਤੂੰ ਤੇ ਗੁਣਾਂ ਦਾ ਸਾਗਰ ਹੈ, ਕਮੀਆਂ ਘਾਟਾਂ ਔਗਣ ਉਹ ਤੇ ਮੇਰੇ ਜੀ ਹੈ। ਤੇ ਫਿਰ ਜਦੋਂ ਆਪਣੇ ਔਗਣ ਜਦੋਂ ਦੇਖਣ ਲੱਗ ਜਾਈਦਾ, ਫਿਰ ਬੰਦਾ ਠੀਕ ਕਰਨ ਤੇ ਵੀ ਜ਼ੋਰ ਲਾਉਂਦਾ, ਫਿਰ ਉਧਰਲੇ ਪਾਸੇ ਮਿਹਨਤ ਕਰਦਾ, ਫਿਰ ਉਧਰਲੇ ਪਾਸੇ ਆਪਣੀ ਜਦੋ ਜਹਿਦ ਕਰਦਾ। ਤੇ ਉਹ ਪੰਚਮ ਪਾਤਸ਼ਾਹ ਕਹਿੰਦੇ ਹੈ ਮਨ ਮੀਠ ਤੁਹਾਰੋ ਕੀਓ, ਜੋ ਕੁਛ ਵੀ ਵਾਪਰ ਰਿਹਾ ਆਲੇ ਦੁਆਲੇ, ਜੋ ਵੀ ਕੁਦਰਤੀ ਵਾਪਰ ਰਿਹਾ ਕੁਦਰਤੀ ਤੌਰ ਉੱਤੇ, ਮੈਨੂੰ ਸਾਰਾ ਬੜਾ ਵਧੀਆ ਵਧੀਆ ਲੱਗਦਾ। ਸਰੀਰ ਪਤਾ ਨਾਸ਼ਵਾਨ ਹੈ, ਇੱਕ ਨਾ ਇੱਕ ਦਿਨ ਦੁਨੀਆਂ ਚੋਂ ਜਾਣਾ, ਜਦੋਂ ਇਹ ਜਾ ਰਿਹਾ ਇਹ ਢਲ ਰਿਹਾ ਨਾ ਹੌਲੀ ਹੌਲੀ, ਚੱਬਣ ਚੱਲਣ ਰਤਨ ਸੇ ਸੁਣੀਅਰ ਵਹਿ ਗਏ, ਆ ਦੰਦ ਆ ਅੱਖਾਂ ਆ ਕੰਨ ਕਮਜ਼ੋਰ ਹੋ ਰਹੇ ਹੌਲੀ ਹੌਲੀ, ਅੱਖਾਂ ਵੀ ਹੌਲੀ ਹੌਲੀ ਕਮਜ਼ੋਰ ਹੁੰਦੀਆਂ, ਦੰਦ ਵੀ ਕਮਜ਼ੋਰ ਹੋ ਰਹੇ ਹੈ, ਕੰਨ ਵੀ ਕਮਜ਼ੋਰ ਹੋ ਰਹੇ ਆ, ਸਰੀਰ ਵੀ ਤਨ ਖੀਣ ਹੋ ਰਿਹਾ ਕਮਜ਼ੋਰ ਹੋ ਰਿਹਾ, ਇਹ ਅੱਖਾਂ ਚੋਂ ਪਾਣੀ ਵਗ ਰਿਹਾ। ਤੇ ਇਹ ਸਾਰੇ ਦਾ ਸਾਰਾ ਵਰਤਾਰਾ ਜਿਹੜਾ ਕੁਦਰਤੀ ਵਾਪਰ ਰਿਹਾ, ਇਹ ਕੁਦਰਤੀ ਲਾਅ ਆਫ ਨੇਚਰ, ਕੁਦਰਤ ਦਾ ਵਿਧਾਨ ਹੈ ਇਹ। ਵਾਲ ਕਾਲੇ ਹੈ, ਕਾਲਿਆਂ ਤੋਂ ਚਿੱਟੇ ਹੋਣਗੇ, ਕੁਦਰਤੀ ਵਿਧਾਨ ਹੈ ਇਹ। ਜਿਹੜਾ ਜਿੰਨਾ ਵੀ ਕੁਦਰਤੀ ਵਰਤਾਰਾ ਵਾਪਰ ਰਿਹਾ ਇਹ ਮੇਰਿਆ ਮਾਲਕਾ, ਮੈਨੂੰ ਬੜਾ ਮਿੱਠਾ ਮਿੱਠਾ ਲੱਗਦਾ, ਬੜਾ ਮਿੱਠਾ ਮਿੱਠਾ ਲੱਗਦਾ, ਮੈਨੂੰ ਚੰਗਾ ਚੰਗਾ ਲੱਗਦਾ, ਇਹ ਮੈਨੂੰ ਭੈੜਾ ਨਹੀਂ ਲੱਗਦਾ, ਮੈਨੂੰ ਵਧੀਆ ਵਧੀਆ ਲੱਗਦਾ। ਲਓ ਅਗਲੀਆਂ ਪੰਕਤੀਆਂ ਰਹਾਓ ਤੋਂ ਸੁਣਦੇ ਆਪਾਂ। ਆਗਿਆ ਮਾਣ ਜਾਨ ਸੁਖ ਪਾਇਆ, ਸੁਣ ਸੁਣ ਨਾਮ ਤੁਹਾਰਾ ਜੀਉ। ਲਓ ਅੱਗੇ ਪੜ੍ਹਦੇ ਸ਼ਬਦ।
ਆਗਿਆ ਮਾਨ ਜਾਨ ਸੁਖ ਪਾਇਆ, ਸੁਣ ਸੁਣ ਨਾਮ ਤੁਹਾਰੋ ਜੀਉ।
ਆਗਿਆ ਮੰਨ ਕੇ ਉਹਨੂੰ ਸਮਝ ਕੇ ਕਹਿੰਦੇ ਹੁਣ ਸੁੱਖ ਪਾ ਲਿਆ, ਸੁੱਖ ਦੀ ਪ੍ਰਾਪਤੀ ਕਰ ਲਈ। ਕਹਿੰਦੇ ਸੁਣ ਸੁਣ ਨਾਮ ਤੁਹਾਰੋ ਜੀਉ, ਕਹਿੰਦੇ ਤੇਰਾ ਗਿਆਨ ਸੁਣ ਸੁਣ ਕੇ। ਨਾਮ ਮਤਲਬ ਗਿਆਨ, ਗਿਆਨ ਨੂੰ ਸੁਣ ਸੁਣ ਕੇ ਕਹਿੰਦੇ ਮੈਂ ਆਪਣਾ ਜਿਹੜਾ ਜੀਵਨ ਹੈ ਕਹਿੰਦੇ ਬੜਾ ਵਧੀਆ ਬਣਾ ਲਿਆ। ਸੁਣ ਸੁਣ ਨਾਮ ਤੁਹਾਰੋ ਜੀਉ, ਮੈਂ ਆਪਣੀ ਜ਼ਿੰਦਗੀ ਨੂੰ ਤੇਰੇ ਗਿਆਨ ਦੁਆਰਾ ਬੜਾ ਸੌਖਾ ਕੀਤਾ। ਤੇ ਇੱਕੋ ਇੱਕ ਚੇਤਾ ਰੱਖੋ, ਗਿਆਨ ਵਾਲਾ ਮਾਰਗ ਹੀ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਸੁਖਾਲਾ ਕਰ ਸਕਦਾ। ਹੋਰ ਦੁਨੀਆਂ 'ਚ ਕੋਈ ਮਾਰਗ ਨਹੀਂ, ਕੋਈ ਰਾਹ ਨਹੀਂ ਤੇ ਬੜੇ ਰਾਹ ਸੀ। ਇਹਨਾਂ ਰਾਹਾਂ ਦੇ ਖਿਲਾਫ, ਜਿਨ੍ਹਾਂ ਰਾਹਾਂ ਤੇ ਦੁਨੀਆਂ ਲੁੱਟੀ ਜਾ ਰਹੀ ਸੀ, ਜਿਨ੍ਹਾਂ ਦੇ ਮਗਰ ਲੋਕੀ ਵਹੀਰਾਂ ਕੱਟ ਕੇ ਜਾ ਰਹੇ ਸੀ, ਤੇ ਕਬੀਰ ਜੀ ਨੇ ਵਹੀਰਾਂ ਦੇ ਮਗਰ ਆਪਣਾ ਰਾਹ ਨਹੀਂ ਚੁਣਿਆ, ਵੱਖਰਾ ਰਾਹ ਬਣਾ ਲਿਆ। ਭੀੜਾਂ ਦੇ ਮਗਰ ਤੁਰ ਕੇ ਜਾਣਾ ਤੇ ਬੜਾ ਸੌਖਾ ਹੁੰਦਾ, ਭੀੜਾਂ ਮਗਰ ਤੇ ਦੁਨੀਆਂ ਤੁਰ ਪੈਂਦੀ ਹੈ। ਔਖਾ ਹੁੰਦਾ ਆਪਣੇ ਰਾਹ ਖੁਦ ਬਣਾਉਣੇ, ਔਖਾ ਹੁੰਦਾ ਆਪਣਾ ਰਾਹ ਖੁਦ ਚੁਣਨਾ। ਤੇ ਲੋਕੀ ਕਹਿੰਦੇ ਤੂੰ ਵੱਖਰਾ ਹੀ ਤੁਰਿਆ ਫਿਰਦਾ ਬਈ। ਪਿੰਡ ਵਿੱਚ ਜੇ ਕੋਈ ਬੰਦਾ ਕਵੇ ਵੀ ਆਪਾਂ ਨੀ ਭਾਈ ਖੰਡ ਪਾਠ ਕਰਾਵਾਂਗੇ, ਬਾਣੀ ਸਹਿਜ ਪਾਠ ਰੱਖਾਂਗੇ, ਰਖਾਵਾਂਗੇ, ਆਪ ਬਾਣੀ ਪੜ੍ਹ ਲਾਂਗੇ ਜਿਵੇਂ ਵੀ ਕਰਕੇ, ਪਰ ਨਾ ਕੋਈ ਕੁੰਭ ਨਾ ਨਾਰੀਅਲ ਕੁਛ ਨੀ ਅਸੀਂ ਕਰਮ ਕਾਂਡ ਕਰਨਾ। ਤੇ ਲੋਕੀ ਕਹਿਣਗੇ ਲੈ ਦੁਨੀਆਂ ਇੰਨੇ ਸਾਲਾਂ ਤੋਂ ਕਰਦੀ ਆ ਰਹੀ ਹੈ ਤੇ ਤੂੰ ਨਵਾਂ ਹੀ ਰਾਹ ਬਣਾ ਲਿਆ ਆਪਣਾ। ਕਈ ਤੇ ਲੋਕੀ ਬਾਈਕਾਟ ਕਰਦੇ, ਤੂੰ ਤੇ ਨਾਸਤਕ ਹੋ ਗਿਆ, ਤੂੰ ਤੇ ਨਾਸਤਕ ਹੋ ਗਿਆ। ਜਿਵੇਂ ਮਹਾਰਾਜ ਨੂੰ ਕਹਿੰਦੇ ਤੂੰ ਤੇ ਬਤਾਲਾ ਹੋ ਗਿਆ, ਤੂੰ ਤੇ ਤਾਲ ਤੋਂ ਖੁੰਝ ਗਿਆ। ਲੋਕੀ ਤਾਲ ਚ ਚੱਲਦੇ ਆ, ਲੋਕੀ ਇੱਕ ਰੋਹ ਚ ਚੱਲਦੇ ਆ, ਲੋਕੀ ਇੱਕ ਲੈਅ ਵਿੱਚ ਤੁਰ ਰਹੇ ਆ। ਤੂੰ ਆਪਣੀ ਆਪਣੀ ਲੈਅ ਬਣਾ ਲਈ, ਤੂੰ ਆਪਣਾ ਹੀ ਵੱਖਰਾ ਰਾਹ ਚੁਣ ਲਿਆ, ਤੂੰ ਆਪੀ। ਤੇ ਮਹਾਰਾਜ ਕਹਿੰਦੇ ਸੀ ਭਇਆ ਦਵਾਨਾ ਸ਼ਾਹ ਕਾ ਨਾਨਕ ਬੋਰਾਨਾ, ਮੈਂ ਤੇ ਉਹਦਾ ਦਵਾਨਾ। ਤੁਸੀਂ ਕਮਲਾ ਕਹਿਣਾ ਕਹਿ ਲਓ, ਤੁਸੀਂ ਪਾਗਲ ਕਹਿਣਾ ਕਹਿ ਲਓ, ਕੋਈ ਆਖਿਆ ਭੂਤ ਨਾ ਕੋ ਕਹੇ ਬਿਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ, ਅੱਜ ਨਾਸਤਕ ਕਹਿ ਲੈਣਗੇ, ਹੋਰ ਤੇ ਕੁਛ ਨੀ ਕਹਿ ਸਕਦੇ। ਨਾਸਤਕ ਰੱਬ ਤੋਂ ਟੁੱਟ ਕੇ ਜੀ ਰੱਬ ਨੂੰ ਨੀ ਮੰਨਦੇ। ਹਾਂ ਪੁਜਾਰੀ ਵਾਲੇ ਰੱਬ ਤੋਂ ਤੇ ਆਪਾਂ ਸਦਾ ਹੀ ਮੁਨਕਰ ਆ ਬਈ, ਪੁਜਾਰੀ ਵਾਲੇ ਰੱਬ ਨੂੰ ਤੇ ਆਪਾਂ ਵੈਸੇ ਹੀ ਨੀ ਮੰਨਦੇ। ਸੋ ਸਤਿਗੁਰੂ ਜੀ ਕਹਿੰਦੇ ਆ ਆਗਿਆ ਮਾਣ ਜਾਣ ਸੁਖ ਪਾਇਆ, ਸੁਣ ਸੁਣ ਨਾਮ ਤੁਹਾਰੋ ਜੀਓ। ਤੇਰਾ ਗਿਆਨ ਲੈ ਕੇ ਤੇਰੇ ਗਿਆਨ ਵਾਲੇ ਮਾਰਗ ਤੇ ਤੁਰ ਤੁਰ ਕੇ ਅਸੀਂ ਸੁਖੀ ਹੋ ਗਏ, ਸਾਨੂੰ ਪਤਾ ਲੱਗ ਗਿਆ ਹੋਰ ਕੋਈ ਰਾਹ ਨੀ ਜਿਹੜਾ ਰਾਹ ਸਾਨੂੰ ਸੁਖੀ ਕਰ ਸਕੇ, ਜਿਹੜਾ ਰਾਹ ਸਾਨੂੰ ਆਨੰਦ ਦੇ ਸਕੇ। ਇੱਥੇ ਪਤਾ ਲੱਗ ਗਿਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ, ਮੈਂ ਪਾਇਆ। ਮੈਂ ਜਿੱਦਣ ਸਤਿਗੁਰੂ ਪਾਊਂਗਾ ਉਦਣ ਮੇਰੀ ਜ਼ਿੰਦਗੀ 'ਚ ਆਨੰਦ ਆਏਗਾ, ਤੇ ਸਤਿਗੁਰੂ ਨੇ ਕਦੀ ਮੁੱਕਣਾ ਨਹੀਂ ਤੇ ਆਨੰਦ ਨੇ ਵੀ ਕਦੇ ਮੁੱਕਣਾ ਨਹੀਂ। ਉਹ ਤਵੀਆਂ ਤੇ ਵੀ ਐਂ ਰਹਿੰਦਾ ਹੈ, ਉਹ ਚਰਖੜੀਆਂ ਤੇ ਵੀ ਐਂ ਰਹਿੰਦਾ ਹੈ, ਉਹ ਮਾਛੀਵਾੜੇ ਦੇ ਜੰਗਲ 'ਚ ਵੀ ਐਂ ਰਹਿੰਦਾ ਹੈ, ਉਹ ਗੜੀ 'ਚ ਵੀ ਐਂ ਰਹਿੰਦਾ। ਉਹ ਆਨੰਦ ਇਸ ਤਰ੍ਹਾਂ ਦਾ ਹੈ ਜਿਹੜਾ ਗਿਆਨ ਦੇ ਦੁਆਰਾ ਸਾਨੂੰ ਪ੍ਰਾਪਤ ਹੁੰਦਾ ਹੈ। ਗਿਆਨ ਜਦੋਂ ਸਾਡੇ ਗੁਣ ਬਣਦੇ ਨੇ, ਕੁਆਲਿਟੀ ਬਣਦੀ ਹੈ, ਸਮਝ ਜਦੋਂ ਸਾਡੀ ਜ਼ਿੰਦਗੀ ਦਾ ਆਧਾਰ ਬਣਦੀ ਹੈ। ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਫਿਰ ਆਨੰਦ ਆਉਂਦਾ ਜ਼ਿੰਦਗੀ 'ਚ। ਕਹਿੰਦੇ ਹੁਣ ਗਿਆਨ ਨੂੰ ਸੁਣ ਸੁਣ ਕੇ ਆਨੰਦਮਈ ਹੋ ਗਏ, ਸੁਖੀ ਹੋ ਗਏ। ਅੱਗੇ
ਈਹਾ ਊਹਾ ਹਰ ਤੁਮਗੀ ਤੁਮਗੀ, ਇਹ ਗੁਰ ਤੇ ਮੰਤਰ ਦ੍ਰਿੜਿਓ।
ਅੱਗੇ ਐਵੇਂ ਕੌਲੀ ਚਾਟਾ ਪਾ ਕੇ ਕਦੇ ਉੱਥੇ ਮੱਥਾ ਟੇਕਣ ਤੁਰ ਪੈਂਦੇ ਸੀ, ਕਦੇ ਤੇਲ ਫੜ ਕੇ ਜੰਡ ਦੇ ਤੁਰੇ ਫਿਰਦੇ ਸੀ, ਕਦੇ ਰੱਬ ਨੂੰ ਲੱਭਦੇ ਫਿਰਦੇ ਸੀ। ਕਈ ਜੰਡ ਤੇ ਨੀ ਜਾਂਦੇ, ਕਈ ਤੇਲ ਨੀ ਪਾਉਂਦੇ, ਕਈ ਆਟਾ ਉਹ ਰੋਟ ਨੀ ਦਿੰਦੇ ਹੋਣਗੇ, ਕੋਈ ਕਰਮ ਕਾਂਡ ਨੀ ਕਰਦੇ ਹੋਣਗੇ, ਪਰ ਕਦੇ ਆਸ ਵਾਜੀ ਸੀ ਇੱਕ ਰੱਬ ਹੈਗਾ ਹੈ ਜਿਹਨੂੰ ਲੱਭਣਾ ਪੈਣਾ, ਜਿਹਨੂੰ ਮਿਲਣਾ ਪੈਣਾ। ਪਰ ਹੁਣ ਕੀ ਹੋਇਆ, ਕਹਿੰਦੇ ਇਹ ਸਮਝ ਪੈ ਗਈ ਈਹਾਂ ਊਹਾਂ ਇੱਥੇ ਉੱਥੇ ਹਰ, ਹੇ ਹਰੀ ਤੁਮ ਹੀ ਤੂੰ ਤੇ ਹਰ ਥਾਂ ਤੇ ਹੈ, ਤੂੰ ਹੀ ਤੂੰ ਹੈ। ਇਹ ਕਿੱਥੋਂ ਸਮਝ ਪਈ, ਇਹ ਗੁਰ ਤੇ ਮੰਤਰ ਦ੍ਰਿੜਿਓ, ਇਹ ਗੁਰੂ ਨੇ ਦ੍ਰਿੜ ਕਰਤਾ, ਇਹ ਦ੍ਰਿੜ ਕਰਾਇਆ ਸਤਿਗੁਰੂ ਨੇ, ਸਤਿਗੁਰੂ ਭਾਵ ਸੱਚੇ ਗਿਆਨ ਦੁਆਰਾ। ਅੱਗੇ
ਜਬ ਤੇ ਜਾਨ ਪਾਈ ਇਹ ਬਾਤਾ, ਤਬ ਕੁਸ਼ਲ ਖੇਮ ਸਭ ਥੀਓ।
ਕਹਿੰਦੇ ਜਦੋਂ ਤੋਂ ਇਹ ਗੱਲ ਸਮਝ ਵਿੱਚ ਆਈ ਨਾ, ਜਬ ਤੇ ਜਾਨ ਪਾਈ ਇਹ ਬਾਤਾਂ, ਕਹਿੰਦੇ ਜਦੋਂ ਤੋਂ ਇਹ ਗੱਲਾਂ ਸਮਝ ਵਿੱਚ ਪਈਆਂ ਤੇ ਕੀ ਵਾਪਰਿਆ ਜ਼ਿੰਦਗੀ ਚ, ਤਬ ਕੁਸ਼ਲ ਖੇਮ ਸਭ ਥੀਓ, ਕਹਿੰਦੇ ਸਾਰਾ ਕੁਸ਼ਲ ਮੰਗਲ ਹੋ ਗਿਆ, ਭਟਕਣਾ ਮੁੱਕ ਗਈ, ਕੁਸ਼ਲ ਮੰਗਲ ਹੋ ਗਏ। ਅੱਗੇ ਭਟਕਦੇ ਫਿਰਦੇ ਸੀ, ਅੱਗੇ ਰੱਬ ਨੂੰ ਵੀ ਲੱਭਦੇ ਸੀ, ਅੱਗੇ ਉਹਨੂੰ ਖੁਸ਼ ਕਰਨ ਦੀਆਂ ਵੀ ਗੱਲਾਂ ਆਉਂਦੀਆਂ ਸੀ, ਅੱਗੇ ਉਹਨੂੰ ਮਨਾਉਣ ਦੀਆਂ ਗੱਲਾਂ ਹੁੰਦੀਆਂ ਸੀ, ਹੁਣ ਮਨਾਉਣ ਦੀਆਂ ਗੱਲਾਂ ਨਹੀਂ। ਹੁਣ ਹਰ ਥਾਂ ਤੇ ਫੈਲੇ ਹੋਏ ਨੂੰ ਜਾਣ ਗਏ, ਸਮਝ ਗਏ ਤੇ ਜ਼ਿੰਦਗੀ ਬੜੀ ਸੌਖੀ ਹੋ ਗਈ, ਕੁਸ਼ਲ ਮੰਗਲ ਵਾਲੀ ਹੋ ਗਈ। ਅੱਗੇ
ਸਾਧ ਸੰਗ ਨਾਨਕ ਪਰਗਾਸਿਓ ਆਨ ਨਹੀਂ ਰਹੇ ਪਿਓ,
ਕਹਿੰਦੇ ਸੱਚ ਦੀ ਸੰਗਤ ਨਾਲ ਪਿਆਰ ਪਾ ਕੇ ਸਾਧ ਸੰਗ ਨਾਨਕ ਪ੍ਰਗਾਸਿਓ, ਮੇਰੀ ਜ਼ਿੰਦਗੀ ਚ ਪ੍ਰਗਾਸ ਹੋਇਆ, ਮੇਰੀ ਜ਼ਿੰਦਗੀ ਚ ਚਾਨਣ ਹੋਇਆ। ਹੁਣ ਕੀ ਵਾਪਰਿਆ? ਕਹਿੰਦੇ ਆਣ ਨਾਹੀ ਰੇ ਬੀਓ। ਪੁਜਾਰੀ ਕਹਿੰਦਾ ਸੀ ਰੱਬ ਨੇ ਆਹ ਕੁਛ ਕੀਤਾ ਤੇਰੀ ਜ਼ਿੰਦਗੀ, ਜਿਹੜਾ ਕੁਝ ਵਾਪਰ ਰਿਹਾ ਤੇਰੀ ਕਿਸਮਤ ਚ ਰੱਬ ਨੇ ਆਹ ਲਿਖਿਆ, ਪਰਮਾਤਮਾ ਨੇ ਆਹ ਕੁਝ ਲਿਖਿਆ, ਪਰ ਹੁਣ ਉਲਾਮੇ ਦੇਣੇ ਬੰਦ ਕਰਤੇ। ਕਿਉਂ? ਕਿਉਂਕਿ ਜੋ ਕੁਝ ਵੀ ਮੈਂ ਆਪਣੀ ਜ਼ਿੰਦਗੀ ਚ ਗਲਤ ਕੀਤਾ ਉਹਦਾ ਖਮਿਆਜ਼ਾ ਮੈਨੂੰ ਭੁਗਤਣਾ ਪੈਣਾ ਹੀ ਸੀ, ਇਹਦੇ ਵਿੱਚ ਰੱਬ ਦਾ ਕੋਈ ਕਸੂਰ ਨਹੀਂ ਸੀ। ਅੱਜ ਤੋਂ ਬਾਅਦ ਰੱਬ ਦੇ ਦੋਸ਼, ਰੱਬ ਦੇ ਉੱਤੇ ਉਲਾਮੇ ਗਿਲੇ ਸ਼ਿਕਵੇ ਉਹਨੂੰ ਕਰਨੇ ਬੰਦ ਕੀਤੇ। ਸਗੋਂ ਹੁਣ ਕੀ ਕਹੀਦਾ? ਜਿਸ ਠਾਕੁਰ ਸਿਓ ਨਾ ਹੀ ਚਾਰਾ, ਉਹਨੂੰ ਕਿਤੇ ਮਨਾ ਲਾਂਗੇ ਅਸੀਂ, ਉਹਦੇ ਵੱਲ ਅਸੀਂ ਚੱਲ ਸਕਦੇ ਹਾਂ ਉਹਦੇ ਰਾਹ ਤੇ। ਆ ਲਾਅ ਆਫ ਨੇਚਰ, ਕੁਦਰਤ ਦੇ ਵਿਧਾਨ ਨੂੰ ਅਸੀਂ ਫੋਲੋ ਕਰਾਂਗੇ, ਉਹਦੀਆਂ ਬਖਸ਼ਿਸ਼ਾਂ ਆਪਣੇ ਆਪ ਹੀ ਹੈ। ਪਰ ਜੇ ਕਿਤੇ ਕੁਝ ਨਹੀਂ ਨਾ ਮਿਲ ਰਿਹਾ, ਪਾਤਸ਼ਾਹ ਜੀ ਕਹਿੰਦੇ ਆ ਤੂੰ ਗਿਲਾ ਨਾ ਕਰ, ਸ਼ਿਕਵਾ ਨਾ ਕਰ। ਕਿੰਨੇ ਵਾਰੀ ਇਹ ਸੁਖਮਨੀ ਸਾਹਿਬ ਦੇ ਬਚਨ ਸੁਣੇ ਹੋਣਗੇ, ਦਸ ਵਸਤੂ ਲੈ ਪਛੈ ਪਾਵੈ ਏਕ ਵਸਤ ਕਾਰਨ ਵੀ ਖੋਟ ਗਵਾਵੈ, ਏਕ ਭੀ ਨਾ ਦੇ ਦਸ ਭੇ ਹਿਰ ਲੇ ਤੋ ਮੂੜਾ ਕਹੋ ਕਹਾਂ ਕਰੇ। ਤੂੰ ਸ਼ਾਇਦ ਵਿਧਾਨ ਨਹੀਂ ਫੋਲੋ ਕੀਤਾ ਹੋਣਾ। ਅੱਜ ਵੀਜ਼ਾ ਰਿਫਿਊਜ਼ ਹੋ ਰਿਹਾ, ਅੰਬੈਸੀ ਦੀਆਂ ਬਣਾਈਆਂ ਹੋਈਆਂ ਸ਼ਰਤਾਂ, ਅੰਬੈਸੀ ਦੇ ਬਣਾਏ ਹੋਏ ਰੂਲ, ਸ਼ਾਇਦ ਕਿਤੇ ਨਾ ਕਿਤੇ ਉਹਦੇ ਚ ਕਮੀ ਰਹਿ ਗਈ, ਕਿਤੇ ਨਾ ਕਿਤੇ ਘਾਟ ਰਹਿ ਗਈ। ਅੰਬੈਸੀ ਚ ਨਹੀਂ ਕਮੀ ਕੱਢ ਸਕਦੇ, ਉਹਦੇ ਚ ਨਹੀਂ ਘਾਟਾਂ ਕੱਢ ਸਕਦੇ ਵੀ ਧੱਕਾ ਕਰਦੇ ਆ ਜੀ ਉਹ ਸਾਡੇ ਵਾਲੀ ਸਰਕਾਰ ਵਾਂਗੂ ਥੋੜਾ ਕਿਤੇ ਉਹ ਵੀ ਆਪਣਿਆਂ ਨੂੰ ਦੇ ਦੇਣਗੇ ਪਹਿਲਾਂ। ਉਹਦੇ ਕਹਿਣਗੇ ਗੁਣੀ ਹੋਵੇ ਤੂੰ, ਗਿਆਨ ਵਾਲਾ ਹੋਵੇ, ਸਮਝ ਵਾਲਾ ਹੋਵੇ, ਤੇ ਤੇਰੀ ਤੇ ਸਾਡੇ ਦੇਸ਼ ਨੂੰ ਸਦਾ ਹੀ ਲੋੜ ਹੈ। ਜਿੰਨਾ ਵੱਧ ਪੜ੍ਹਿਆ ਲਿਖਿਆ ਹੋਏਗਾ ਉਹ ਕਹਿਣਗੇ ਆ ਜਾ ਸਾਡੇ ਦੇਸ਼ ਚ ਵੱਸ ਤੂੰ ਆ ਕੇ। ਉਹ ਤੇ ਆਪਣੇ ਦੇਸ਼ ਥਾਂ ਬਣਾ ਦਿੰਦੇ, ਉਹਦੀ ਸਿਟੀਜਨ ਬਣਾ ਲੈਂਦੇ ਆਪਣੇ ਦੇਸ਼ ਦਾ ਉਹ, ਪਰ ਕਿਹੜੇ ਬੰਦੇ ਨੂੰ? ਗੁਣਾ ਵਾਲੇ ਨੂੰ। ਤੇ ਜੇ ਬੰਦਾ ਉਹਦੇ ਤੇ ਦੋਸ਼ ਮੜੀ ਜਾਏ, ਧੱਕਾ ਕੀਤਾ ਜੀ ਉਹਨਾਂ ਨੇ, ਉਹ ਸਾਡੀ ਸਰਕਾਰ ਵਰਗਾ ਥੋੜਾ, ਉਹ ਪੁਜਾਰੀ ਤੇ ਰੱਬ ਵਰਗਾ ਥੋੜਾ ਵੀ ਜੇ ਤੁਸੀਂ 10 ਰੁਪਏ ਘੱਟ ਦੇ ਤੇ ਗੁੱਸੇ ਹੋ ਜੂ ਉਹ ਪੁਜਾਰੀ। ਅਸਲ ਚ ਰੱਬ ਥੋੜਾ ਗੁੱਸੇ ਹੋ ਰਿਹਾ, ਰੱਬ ਥੋੜਾ ਗਿਲਾ ਕਰ ਰਿਹਾ, ਉਹ ਤੇ ਪੁਜਾਰੀ ਗੁੱਸੇ ਹੁੰਦਾ। ਪਰ ਜੇ ਉਹਨੇ ਕਹਿ ਦਿੱਤਾ ਵੀ ਮੈਨੂੰ ਮੇਰੀ ਆਹ ਭੇਟਾ ਬਣਦੀ ਸੀ ਮੈਨੂੰ ਨੀ ਦਿੱਤੀ, ਪਰ ਉਹਨੇ ਕੀ ਕਹਿਣਾ? ਭਾਈ ਤੁਸੀਂ ਗੁਰੂ ਦੀ ਭੇਟਾ ਪੂਰੀ ਦਿਓ ਤੁਸੀਂ, ਨਹੀਂ ਤੇ ਰੱਬ ਨਾਰਾਜ਼ ਹੋ ਜਾਏਗਾ। ਉਹਨੇ ਉਹਦੇ ਰਾਹੀਂ ਆਪਣੀ ਲੋੜ ਪੂਰੀ ਕਰਨੀ। ਹੁਣ ਸ਼ਰਾਬ ਕਿਤੇ ਦੇਵੀਆਂ ਮੰਗਦੀਆਂ, ਕਿਤੇ ਆਹ ਮੁਰਗੀਆਂ ਕਿਤੇ ਦੇਵੀਆਂ ਮੰਗਦੀਆਂ, ਇੱਥੇ ਉਹਦੀ ਆਪਣੀ ਜੀਭ ਲੂਸਦੀ ਹੈ, ਆਪਣੀ ਉਹਦੇ ਆਪਣੇ ਚਸਕੇ ਨੇ, ਪਰ ਉਹਨੂੰ ਸਿੱਧਾ ਨਹੀਂ ਨਾ ਦੇਣਾ, ਡਾਇਰੈਕਟ ਨਹੀਂ ਦੇਣਾ। ਪੁਜਾਰੀ ਨੇ ਜੇ ਖੁਦ ਮੰਗਿਆ ਵੀ ਮੈਨੂੰ ਚਾਹੀਦੀ ਹੈ, ਐ ਥੋੜਾ ਲੋਕੀ ਦੇਣਗੇ, ਪਰ ਧਰਮ ਵਾਲੇ ਪਾਸਿਓਂ ਘੁਮਾ ਕੇ ਫਿਰ ਸਾਰੇ ਦੇ ਸਾਰੇ ਫੜਾ ਜਾਂਦੇ ਆ ਮੰਜਾ ਬਿਸਤਰਾ। ਅਸੀਂ ਗ੍ਰੰਥੀ ਨੂੰ ਥੋੜਾ ਦਿੰਨੇ ਆ, ਜੇ ਉਹ ਮੰਗ ਲਏ ਉਹਨੂੰ ਕਹਿਣਗੇ ਨਾ ਬਾਬਾ ਤੂੰ ਮੰਜੇ ਨੂੰ ਕੀ ਕਰਨਾ, ਹੈਗੇ ਤਾਂ ਹੈ ਮੰਜੇ। ਪਰ ਜੇ ਉਹ ਐ ਕਹਿ ਕੇ ਲਊਗਾ ਨਾ ਵੀ ਤੇਰੀ ਬੇਬੇ ਵਾਸਤੇ ਜਾਈਦਾ, ਬਿਸਤਰਾ ਤੇਰੀ ਮਾਂ ਨੂੰ ਭੇਜਣਾ, ਤੇਰੇ ਪਿਓ ਨੂੰ ਭੇਜਣਾ, ਭਾਂਡੇ ਉਹਦੇ ਨਾਂ ਤੇ ਦੇ, ਫਿਰ ਉਹਦੇ ਨਾਂ ਤੇ ਅਸੀਂ ਸਾਰੇ ਦੇ ਦਿੰਨੇ ਆ। ਪੁਜਾਰੀ ਨੂੰ ਕੋਈ ਨੀ ਪੁੱਛਦਾ, ਉਹ ਸਾਰੇ ਦਾ ਸਾਰਾ ਜਿੰਨਾ ਢਾਂਚਾ ਚਲਾਉਂਦਾ ਹੈ ਇੱਕ ਰੱਬ ਦੇ ਨਾਂ ਤੇ ਚਲਾਉਂਦਾ ਹੈ, ਇੱਕ ਪਰਮਾਤਮਾ ਦੇ ਨਾਂ ਤੇ, ਉਹੀ ਤੇ ਉਹਨੂੰ ਪੁੱਛਦੇ ਨੀ। ਪਰ ਉਹ ਉਹਨੂੰ ਪਤਾ ਹੈ ਵੀ ਮੈਨੂੰ ਕਿੰਨੇ ਦੇਣਾ ਹੈ, ਇੱਧਰੋਂ ਘੁਮਾ ਕੇ ਲੈ ਲਓ, ਬੇਬੇ ਦੇ ਨਾਂ ਤੇ, ਰੱਬ ਦੇ ਨਾਂ ਤੇ, ਪਿਓ ਦੇ ਨਾਂ ਤੇ, ਵੱਡਿਆਂ ਦੇ ਨਾਂ ਤੇ, ਵਡੇਰਿਆਂ ਦੇ ਨਾਂ ਤੇ, ਸਭ ਕੁਝ ਦੇ ਦੇਣਾ ਲੋਕਾਂ ਨੇ। ਵੱਡੇ ਨੂੰ ਪਿਆਰ ਕਰਦੇ ਆ ਇਹ, ਪਿਓ ਨੂੰ ਪਿਆਰ ਕਰਦਾ ਸੀ, ਕਿਤੇ ਮੂੰਹ ਮੋੜੂ ਮੇਰੇ ਤੋਂ, ਇਹ ਦੇ ਦੇਣਾ ਇਹਨੇ। ਪਰ ਹੁਣ ਭਟਕਣਾ ਮੁੱਕ ਗਈ ਜੀ, ਉਲਾਮੇ ਵੀ ਮੁੱਕ ਗਏ, ਜ਼ਿੰਦਗੀ ਚੋਂ ਭਟਕਣਾ ਵੀ ਮੁੱਕ ਗਈ, ਪੁਜਾਰੀ ਵਾਲੇ ਰਾਹ ਤੋਂ ਖਹਿੜਾ ਛੁੱਟ ਗਿਆ, ਹੁਣ ਸੱਚੇ ਮਾਰਗ ਤੇ ਚੱਲਦੇ ਆ, ਸੱਚ ਵਾਲੇ ਰਾਹ ਤੇ ਤੁਰਦੇ ਆ। ਸਵਾਓ ਤੇ ਸੱਚ ਵਾਲੇ ਰਾਹ ਤੇ, ਜਿਹੜਾ ਜਿਹੜਾ ਮੈਂ ਸ਼ੁਰੂ ਚ ਤੁਹਾਨੂੰ ਇਹ ਕਿਹਾ ਸੀ, ਜਿਹੜਾ ਜਿਹੜਾ ਕੰਮ ਚੁਣਦੇ ਆ ਉਹਦੇ ਵਿੱਚ ਉਸ ਹਿਸਾਬ ਦੀਆਂ ਹੀ ਔਕੜਾਂ ਆਉਣਗੀਆਂ, ਜਿਹੜਾ ਜਿਹੜਾ ਕੰਮ ਕਰੋਗੇ ਉਹਦੇ ਤੋਂ ਵੱਖਰੀਆਂ ਔਕੜਾਂ ਨਹੀਂ ਆਉਣਗੀਆਂ। ਉਹੋ ਜਿਹੀ ਔਕੜਾਂ ਆਉਣਗੀਆਂ। ਇਸ ਕਰਕੇ ਜਦੋਂ ਪਤਾ ਲੱਗ ਜਾਵੇ ਵੀ ਜਿਹੜਾ ਕੰਮ ਕਰਦੇ ਆ ਔਕੜਾਂ ਆ ਸਕਦੀਆਂ, ਤੇ ਫਿਰ ਉਹਦੀ ਤਿਆਰੀ ਉਨੀ ਰੱਖੀਏ ਜਿਵੇਂ ਸਾਡੇ ਪਾਤਸ਼ਾਹ ਨੇ ਆਪਣੀ ਤਿਆਰੀ ਕਰਕੇ ਰੱਖੀ। ਸੋ ਆਓ ਅੱਜ ਫਿਰ ਭਾਈ ਸਾਹਿਬ ਜੀ ਦਾ ਪ੍ਰੋਗਰਾਮ ਸੀ, ਉਹਨਾਂ ਨੇ ਨਹੀਂ ਹਾਜ਼ਰੀ ਭਰੀ, ਕਿਸੇ ਰੁਝੇਵੇਂ ਕਾਰਨ ਕਿਤੇ ਗਏ ਹੋਏ ਆ, ਤੇ ਆਪਾਂ ਰਲ ਮਿਲ ਕੇ ਥੋੜਾ ਸਮਾਂ ਬੈਠ ਕੇ ਕੁਝ ਵਿਚਾਰਾਂ ਨਾਲ ਸਾਰਿਆਂ ਨੇ ਸਾਂਝ ਪਾਈ, ਸਾਰਿਆਂ ਦਾ, ਵੀਰਾਂ ਦਾ, ਭੈਣਾਂ ਦਾ, ਭਰਾਵਾਂ ਦਾ, ਜਿੰਨਿਆਂ ਨੇ ਵੀ ਆਪੋ ਆਪਣੇ ਘਰਾਂ ਚ ਬੈਠ ਕੇ ਸਰਵਣ ਕੀਤਾ, ਸਾਰਿਆਂ ਦਾ ਧੰਨਵਾਦ ਹੈ। ਸੋ ਹੁਣ ਆਪਾਂ ਬੋਲਾਂਗੇ ਗੁਰਸਤੋਤਰ ਵਿੱਚ, ਤੇ ਇੱਕ ਬੇਨਤੀ ਸਾਰਿਆਂ ਨੂੰ ਜ਼ਰੂਰੀ ਇਹ ਹੈ ਵੀ ਕੱਲ ਪਰਸੋਂ ਤੇ ਚੌਥੇ ਤਿੰਨ ਦਿਨ ਜਿਹੜੇ ਨੇ ਉਹ ਰਾਤ ਦੇ ਦੀਵਾਨ ਲੱਗਣੇ ਨੇ, ਅੱਜ ਵਾਲਾ ਤੇ ਲੱਗ ਗਿਆ, ਜਿਹੜੇ ਆਉਣ ਵਾਲੇ ਤਿੰਨ ਦਿਨਾਂ ਦੇ ਦੀਵਾਨ ਨੇ ਉਹ ਸਾਰੇ ਦੇ ਸਾਰੇ ਰਾਤ ਦੇ ਲੱਗਣੇ ਆ, ਤੇ ਇੰਟਰਨੈਟ ਦੇ ਰਾਹੀਂ ਸਾਰਿਆਂ ਨੇ ਆਪੋ ਆਪਣੇ ਘਰਾਂ ਚ ਬੈਠ ਕੇ ਸੁਣਨਾ। ਸਾਰਿਆਂ ਨੂੰ ਪਤਾ ਲੋਕਡਾਊਨ ਲੱਗ ਜਾਂਦਾ ਹੈ ਤਕਰੀਬਨ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਸ਼ਾਇਦ ਲੋਕਡਾਊਨ ਹੁੰਦਾ, ਤੇ ਉਹਦੇ ਮੱਦੇ ਨਜ਼ਰ ਰੱਖਦੇ ਆ ਜਿਹੜੇ ਪ੍ਰੋਗਰਾਮ ਪਹਿਲਾਂ ਸੰਗਤ ਨੂੰ ਬੁਲਾਉਣ ਦਾ ਸੀ, ਪਰ ਫਿਰ ਉਹ ਚੇਂਜ ਕਰਕੇ ਜਿਹੜਾ ਫਿਰ ਜਥਾ ਔਰ ਭਾਈ ਸਾਹਿਬ ਰਲ ਮਿਲ ਕੇ ਹਾਜ਼ਰੀ, ਤਿੰਨੇ ਦਿਨ ਉਹ ਹਾਜ਼ਰੀ ਭਰਨਗੇ ਰਾਤ ਦੇ ਦੀਵਾਨਾਂ ਚ, ਫਿਰ ਚੌਥਾ ਦੀਵਾਨ ਜਿਹੜਾ ਦਿਨ ਦਾ ਐਤਵਾਰ ਦਾ, ਜਿਹਦੇ ਵਿੱਚ ਥੋੜੀ ਜਿਹੀ ਸੰਗਤ ਬੁਲਾਉਣੀ ਹੈ, ਜਿਨ੍ਹਾਂ ਜਿਨ੍ਹਾਂ ਨੇ ਸਮਾਂ ਲਿਆ ਹੋਏਗਾ ਫਿਰ ਉਸ ਹਿਸਾਬ ਨਾਲ ਉਹਨਾਂ ਨੇ ਆਣ ਕੇ ਹਾਜ਼ਰੀ ਭਰਨੀ ਹੈ। ਬਾਕੀ ਜਿਵੇਂ ਦਾ ਪ੍ਰੋਗਰਾਮ ਹੋਏਗਾ ਉਵੇਂ ਉਵੇਂ ਸਾਰਿਆਂ ਨੂੰ ਬੇਨਤੀਆਂ ਹੁੰਦੀਆਂ ਰਹਿਣਗੀਆਂ। ਸਾਰੇ ਜਣੇ ਧਿਆਨ ਨਾਲ ਆਪੋ ਆਪਣੇ ਘਰਾਂ ਚ ਬੈਠ ਕੇ ਸਰਵਣ ਕਰਦੇ ਰਹੋ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਗੁਰਮਤਿ ਵਿਚਾਰਾਂ ਦਾ ਸਾਰਿਆਂ ਨੇ ਲਾਹਾ ਪ੍ਰਾਪਤ ਕਰਨਾ ਹੈ। ਸਾਰਿਆਂ ਦਾ ਫਿਰ ਤੋਂ ਧੰਨਵਾਦ। ਗੱਜ ਕੇ ਬੋਲੀਏ ਆਪਾਂ ਗੁਰਸਤੋਤਰ ਵਿੱਚ, ਫਿਰ ਜੁੜਦੇ ਹਾਂ ਅਰਦਾਸ ਵਿੱਚ, ਹੁਕਮਨਾਮਾ ਸੁਣ ਕੇ ਗੁਰੂ ਸਾਹਿਬ ਜੀ ਆਪਣੇ ਨਿੱਜ ਸਥਾਨਾਂ ਵੱਲ ਚਾਲੇ ਪਾਉਣਗੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ
ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਉਹ ਧੰਨ ਹੈ
ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਪਾਤਸ਼ਾਹ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਅੰਗਦ ਪਾਤਸ਼ਾਹ,
ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਪਾਤਸ਼ਾਹ, ਧੰਨ ਹੈ
ਧੰਨ ਪਿਆਰ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ
ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਰਾਮਦਾਸ
ਧੰਨ ਹੈ
ਧੰਨ ਹੈ ਧੰਨ
ਪਿਆਰ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਸਾਹਿਬ ਜੀ, ਧੰਨ ਹੈ
ਧੰਨ ਹੈ
ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਮੇਰੀ ਪੀੜੀ ਦੇ ਮਾਲਕ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਮੇਰੀ ਪੀੜੀ ਦੇ ਮਾਲਕ, ਧੰਨ ਹੈ
ਧੰਨ ਹੈ
ਧੰਨ ਹੈ ਮੇਰੀ ਪੀੜੀ ਦੇ ਮਾਲਕ, ਧੰਨ ਹੈ
ਧੰਨ ਪਿਆਰ ਧੰਨ ਹੈ ਧੰਨ ਹੈ ਗੁਰੂ ਘਰ ਰਾਏ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਘਰ ਰਾਏ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਘਰ ਰਾਏ ਸਾਹਿਬ, ਧੰਨ
ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰ ਕ੍ਰਿਸ਼ਨ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ। ਸੋਹਣੀ ਹਰ ਕਿਰਨ ਸਾਹਿਬ ਧੰਨ ਹੈ
ਧੰਨ ਹੈ
ਧੰਨ ਹੈ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ
ਧੰਨ ਹੈ ਧੰਨ ਹੈ
ਗੁਰੂ ਤੇਗ ਬਹਾਦਰ ਧੰਨ
ਜੀ ਧੰਨ ਪਿਆਰੇ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ
ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਪੰਥ ਖਾਲਸਾ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ
ਸਾਧ ਸੰਗਤ ਜੀ ਧੰਨ ਹੈ
ਖਾਲਸਾ ਧੰਨ ਹੈ ਸਾਧ ਸੰਗਤ ਜੀ ਧੰਨ
ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ
ਸਤਨਾਮ ਸ਼੍ਰੀ ਵਾਹਿਗੁਰੂ ਬੋਲ
ਸਤਨਾਮ ਸ਼੍ਰੀ ਵਾਹਿਗੁਰੂ ਬੋਲ
ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ
ਜੀ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ
ਵਾਹਿਗੁਰੂ ਵਾਹਿਗੁਰੂ ਧੰਨ
ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ
ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ
ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ
ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ
ਸਤਨਾਮ ਸ਼੍ਰੀ ਵਾਹਿਗੁਰੂ
ਸਤਨਾਮ ਸ਼੍ਰੀ ਵਾਹਿਗੁਰੂ
ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ
ਦਿਵਸ ਰਾਤ ਸੁਰੇ ਦਾਏ ਦਾਇਆ ਖੇਲੇ ਸਭ ਜਗਤ
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ
ਕਰਨੀਆਂ ਪੋਇਆ ਖੜੀ
ਜਿਨੀ ਨਾਮ ਆਇਆ ਕਈ ਮਸ਼ਕਤ ਕਾਲ ਕੀਤੀ ਛੁੱਟੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ
ਤੁਧਿਆ ਗਏ।